ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਾਤਾ ਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕਰ ਊਚ ਭਗਵਾਨਾ ਮੈਂ ਕੀ ਸਿਫਤ ਕਰਾਂ ਤੇਰੇ ਗੁਣ ਬਹੁਤੇ ਨੇ ਕੀ ਸਿਫਤ ਕਰਾਂ ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ ਤੇਰੇ ਗੁਣ ਬਹੁਤੇ ਨੇ ਕੀ ਸਿਫਤ ਕਰਾਂ ਤੇਰੇ ਗੁਣ ਬਹੁਤੇ ਨੇ ਸਿਫਤ ਕਰਾਂ ਕੀ ਸਿਫਤ ਕਰਾਂ ਕੀ ਸਿਫਤ ਕਰਾਂ ਮੈਂ ਕੀ ਸਿਫਤ ਕਰਾਂ ਸਿਫਤ ਕਰਾਂ ਮੈਂ ਕੀ ਸਿਫਤ ਕਰਾਂ ਕੀ ਸਿਫਤ ਕਰਾਂ ਕੀ ਸਿਫਤ ਕਰਾਂ Thank you. ਹਾਂ ਕਿਆ ਸਲਾਹੀ ਕਿਰਮ ਜਾਂਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲੇ ਅਗਮ ਹੈ ਅਗਮ ਦਿਆਲੇ ਅਗਮ ਹੈ ਆਪ ਲਹਿ ਮਲਾਈ ਮੈਂ ਤੁਝ ਦਿਨ ਬੇਲੀ ਹੋ ਨਹੀਂ ਦਿਨ ਬੇਲੀ ਤੂੰ ਅੰਤ ਸਖਾਈ ਜੋ ਤੇਰੀ ਸ਼ਰਨਾਗਤੀ ਜੋ ਤੇਰੀ ਸ਼ਰਨਾਗਤੀ ਤਿੰਨ ਲਹਿ ਛਡਾਈ ਨਾਨਕ ਬੇਪਰਵਾਹ ਹੈ ਬੇਪਰਵਾਹ ਹੈ ਦਿਲ ਨਾ ਤਮਾਈ ਹਾਂ ਪਿਆ ਸਲਾਹੀ ਕਿਰਮ ਜਾਂਤ ਸਿਫਤ ਕਰਾਂ ਤੇਰੇ ਗੁਣ ਬਹੁਤੇ ਨੇ ਕੀ ਸਿਫਤ ਕਰਾਂ ਤੇਰੇ ਗੁਣ ਬਹੁਤੇ ਨੇ ਜੁਗੋ ਜੁਗ ਅਟਲ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਰਬੱਤ ਦੁਨੀਆਂ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰੀ ਅਤੇ ਹਜ਼ੂਰੀ ਵਿੱਚ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਡਭਾਗਾ ਸੁਭਾਗਾ ਸਮਾਂ ਆਪਾਂ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਵਿੱਚ ਬੈਠ ਕੇ ਕਥਾ ਕੀਰਤਨ ਗੁਰਬਾਣੀ ਗੁਰਮਤਿ ਦੀਆਂ ਵਿਚਾਰਾਂ ਗੁਰਬਾਣੀ ਦੇ ਪਾਠ ਸਰਵਣ ਕਰਨ ਦਾ ਪ੍ਰਾਪਤ ਹੋਇਆ ਹੈ। ਆਓ ਇਸੇ ਤਰ੍ਹਾਂ ਜਿੰਨਾ ਕੁ ਸਮਾਂ ਆਪਣੇ ਪਾਸ ਹੋਰ ਹੈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਕਰੀਏ। ਸਾਧ ਸੰਗਤ ਗੁਰਬਾਣੀ ਦੇ ਸ਼ਬਦ ਗੁਰੂ ਕੇ ਬਚਨ ਜਿਨ੍ਹਾਂ ਦੇ ਹਿਰਦਿਆਂ ਨੂੰ ਵਿੰਨ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਜਾਂਦੀ ਹੈ। ਕਿਸੇ ਸ਼ਸਤਰ ਦਾ ਵਾਰ, ਕਿਸੇ ਤੀਰ ਤਲਵਾਰ ਦਾ ਵਾਰ ਸਰੀਰ ਦੇ ਉੱਤੇ ਹੁੰਦਾ ਹੈ। ਸਰੀਰ ਦੇ ਵਿੱਚੋਂ ਲਹੂ ਨਿਕਲਦਾ ਹੈ, ਖੂਨ ਨਿਕਲਦਾ ਹੈ। ਗੁਰੂ ਕੇ ਸ਼ਬਦ ਦਾ ਜਦੋਂ ਵਾਰ ਇਸ ਮਨ ਦੇ ਉੱਤੇ ਹੁੰਦਾ ਹੈ ਤਾਂ ਮਨ ਦੇ ਵਿੱਚੋਂ ਵਿਕਾਰ ਨਿਕਲਦੇ ਹਨ, ਮਨ ਦੇ ਵਿੱਚੋਂ ਵਾਸ਼ਨਾ ਨਿਕਲਦੀ ਹੈ, ਮਨ ਦੇ ਵਿੱਚੋਂ ਲੋਭ ਨਿਕਲਦਾ ਹੈ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਗੁਰਬਾਣੀ ਵਿੱਚ ਬਚਨ ਆਉਂਦੇ ਹਨ, ਕਹਿੰਦੇ ਨੇ ਜਦੋਂ ਗੁਰੂ ਕੇ ਬਚਨ ਸੁਣੇ ਤੇ ਮਨ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਤੇ ਆਸ ਜਾਗ ਉੱਠੀ। ਪ੍ਰਤੀਤ ਹੋਇਆ ਜਿਵੇਂ ਕੋਈ ਤੀਰ ਵੱਜਦਾ ਹੈ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਗੁਰੂ ਕੇ ਬਚਨ, ਗੁਰੂ ਕੀ ਬਾਣੀ ਸਾਡੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਨਸ਼ਟ ਕਰ ਦਿੰਦੀ ਹੈ, ਵਿਕਾਰਾਂ ਨੂੰ ਕੱਢ ਦਿੰਦੀ ਹੈ। ਭਗਤ ਫਰੀਦ ਜੀਆਂ ਦੇ ਬਚਨ ਆਉਂਦੇ ਨੇ, ਕਹਿੰਦੇ ਫਰੀਦਾ ਰੱਤੀ ਰਤਨ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉਂ ਤਿੰਨ ਤਨ ਰੱਤ ਨਾ ਹੋਏ। ਭਗਤ ਜੀਆਂ ਨੇ ਬਚਨ ਕੀਤੇ ਤੇ ਸਾਧ ਸੰਗਤ ਹੁਣ ਕਿਸੇ ਦੇ ਮਨ ਵਿੱਚ ਦੁਬਧਾ ਨਾ ਬਣ ਜਾਵੇ ਕਿ ਸਰੀਰ ਦੇ ਵਿੱਚ ਤਾਂ ਖੂਨ ਹੈ, ਲਹੂ ਹੈ। ਅਤੇ ਭਗਤ ਫਰੀਦ ਜੀ ਆਖਦੇ ਆ ਕਿ ਕੋਈ ਆਰੇ ਦੇ ਨਾਲ ਤਨ ਚੀਰ ਕੇ ਵੇਖ ਲਵੇ ਅਤੇ ਰੱਤੀ ਮਾਤਰ ਵੀ ਰੱਤ ਨਹੀਂ ਨਿਕਲਦਾ ਜਿਹੜੇ ਰੱਬ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਨੇ। ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉਂ ਤਿੰਨ ਤਨ ਰੱਤ ਨਾ ਹੋਏ। ਫਿਰ ਅੱਗੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਕਿ ਭਗਤ ਜੀ ਕਿਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ। ਕਹਿੰਦੇ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬਚਨ ਹਨ। ਕਹਿੰਦੇ ਇਹ ਸਾਰਾ ਸਰੀਰ ਜਿਹੜਾ ਹੈ ਇਹਦੇ ਵਿੱਚ ਖੂਨ ਹੈ, ਖੂਨ ਦਾ ਸਰਕਲ ਚੱਲਦਾ ਰਹਿੰਦਾ ਹੈ। ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਖੂਨ ਤੋਂ ਬਿਨਾਂ ਸਰੀਰ ਜਿਉਂਦਾ ਨਹੀਂ ਰਹਿ ਸਕਦਾ। ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜੋ ਸ਼ਹਿ ਰੱਤੇ ਆਪਣੇ ਤਿੰਨ ਤਨ, ਲੋਭ ਰੱਤ ਨਾ ਹੋਏ। ਉਹ ਕਹਿੰਦੇ ਜਿਹੜੇ ਆਪਣੇ ਪ੍ਰੀਤਮ ਦੇ ਨਾਲ ਰੰਗੇ ਹੁੰਦੇ ਹੈ ਨਾ, ਉਹਨਾਂ ਦੇ ਅੰਦਰ ਲੋਭ ਰੂਪੀ ਜਿਹੜਾ ਖੂਨ ਹੈ ਨਾ, ਲੋਭ ਰੂਪੀ ਜਿਹੜੀ ਰੱਤ ਹੈ, ਲੋਭ ਰੂਪੀ ਜਿਹੜਾ ਲਹੂ ਹੈ, ਉਹ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦਾ ਹੈ। ਲੋਭ ਇਹ ਵੀ ਸਾਧ ਸੰਗਤ ਇੱਕ ਬਹੁਤ ਵੱਡਾ ਵਿਕਾਰ ਹੈ। ਲੋਭ ਹੀ ਸੀ ਜਿਹਨੇ ਗੰਗੂ ਦੇ ਮਨ ਦੇ ਵਿੱਚ ਇਹ ਲਾਲਸਾ ਜਗਾ ਦਿੱਤੀ। ਧਨ ਵੇਖ ਕੇ ਮਨ ਡੋਲ ਗਿਆ ਅਤੇ ਸਾਧ ਸੰਗਤ ਧਨ ਵੀ ਚੁੱਕ ਲਿਆ ਅਤੇ ਮਰਿੰਡੇ ਠਾਣੇ ਜਾ ਕੇ ਪੁਲਿਸ ਵੀ ਸੱਦ ਲਿਆਂਦੀ ਅਤੇ ਗੁਰੂ ਸਾਹਿਬਾਂ ਦੇ ਲਾਲਾਂ ਨੂੰ ਅਤੇ ਮਾਤਾ ਗੁਜਰੀ ਜੀਆਂ ਨੂੰ ਆਪਣੇ ਘਰੋਂ ਗ੍ਰਿਫਤਾਰ ਕਰਵਾ ਦਿੱਤਾ। ਇਹ ਲੋਭ ਹੀ ਸੀ, ਅੰਦਰ ਮਨ ਦੇ ਵਿੱਚ ਮਾਇਆ ਦਾ ਧਨ ਦਾ ਲੋਭ ਪੈਦਾ ਹੋਇਆ, ਲਾਲਸਾ ਪੈਦਾ ਹੋਈ ਅਤੇ ਸਾਧ ਸੰਗਤ ਕਿੱਡਾ ਵੱਡਾ ਜਿਹੜਾ ਪਾਪ ਹੈ ਉਸ ਗੰਗੂ ਨੇ ਕੀਤਾ। ਭਾਵੇਂ ਸਮਾਂ ਆਉਣ 'ਤੇ ਗੁਰੂ ਕੇ ਪਿਆਰਿਆਂ ਨੇ ਉਹਦੇ ਕੀਤੇ ਦਾ ਫਲ ਭੁਗਤਾਇਆ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਦੇ ਕੀਤੇ ਦਾ ਫਲ ਉਹਨੂੰ ਭੁਗਤਾਇਆ। ਅਸੀਂ ਦਿਨ ਦੇ ਦੀਵਾਨ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਕਰਮ ਆਪਾਂ ਕਰਦੇ ਹਾਂ ਇਹਨਾਂ ਦਾ ਫਲ ਜਿਹੜਾ ਹੈ ਉਹ ਜ਼ਰੂਰ ਪ੍ਰਾਪਤ ਹੁੰਦਾ ਹੈ। ਨਿਜ ਮੈਂ ਅਕਾਲ ਪੁਰਖ ਦਾ, ਕੁਦਰਤ ਕਿੰਨੇ ਰਚੀ ਹੈ, ਆਪੀ ਨੇ ਆਪ ਸਾਜੀਓ, ਆਪੀ ਨੇ ਰਚੀਓ ਨਾਉ, ਦੂਈ ਕੁਦਰਤ ਸਾਜੀਓ ਕਰ ਆਸਣ ਡਿੱਠੋ ਚਾਓ। ਕੁਦਰਤ ਨੂੰ ਰਚਣ ਵਾਲਾ ਵੀ ਉਹ ਆਪ ਹੈ ਅਤੇ ਕੁਦਰਤ ਦਾ ਵੀ ਇਹ ਨਿਯਮ ਹੈ ਅਤੇ ਸਾਧ ਸੰਗਤ ਉਸ ਕਾਦਰ ਦਾ ਵੀ, ਅਕਾਲ ਪੁਰਖ ਦਾ ਵੀ ਇਹੋ ਹੀ ਨਿਯਮ ਹੈ, ਕੁਦਰਤ ਦਾ ਵੀ ਇਹੋ ਹੀ ਨਿਯਮ ਹੈ ਅਤੇ ਅਕਾਲ ਪੁਰਖ ਦਾ ਵੀ ਇਹੋ ਹੀ ਨਿਯਮ ਹੈ। ਜੋ ਜੋ ਆਪਾਂ ਕਰ ਰਹੇ ਹਾਂ ਉਹ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਸ ਮਿਲੇਗਾ। ਅੱਜ ਕਿਸੇ ਨੂੰ ਮੈਲੀ ਅੱਖ ਦੇ ਨਾਲ ਵੇਖਾਂਗੇ, ਹੋ ਸਕਦਾ ਕੱਲ੍ਹ ਨੂੰ ਕੋਈ ਸਾਧ ਸੰਗਤ ਸਾਡੇ ਬੱਚਿਆਂ ਨੂੰ, ਸਾਡੀਆਂ ਧੀਆਂ ਭੈਣਾਂ ਨੂੰ ਕੋਈ ਮੈਲੀ ਅੱਖ ਨਾਲ ਵੇਖੇ। ਅੱਜ ਕਿਸੇ ਦਾ ਧਨ ਚੋਰੀ ਕਰਾਂਗੇ, ਅੱਜ ਕਿਸੇ ਦੇ ਘਰ ਡਾਕਾ ਮਾਰਾਂਗੇ, ਕੱਲ੍ਹ ਨੂੰ ਹੋ ਸਕਦਾ ਸਾਡੇ ਆਪਣੇ ਘਰ ਵੀ ਡਾਕਾ ਪੈ ਜਾਵੇ। ਅੱਜ ਕਿਸੇ ਦਾ ਗਲ ਵੱਢਾਂਗੇ, ਹੋ ਸਕਦਾ ਕੱਲ੍ਹ ਨੂੰ ਸਾਡੇ ਗਲ ਦੇ ਉੱਤੇ ਵੀ ਛੁਰੀ ਚੱਲੇ। ਇਹ ਉਸ ਸਾਧ ਸੰਗਤ ਅਕਾਲ ਪੁਰਖ ਦਾ ਨਿਯਮ ਹੈ, ਅਟਲ ਨਿਯਮ ਹੈ, ਇਹਨੂੰ ਕੋਈ ਵੀ ਨਹੀਂ ਟਾਲ ਸਕਦਾ। ਸਦਨੇ ਭਗਤ ਨੂੰ ਇੱਥੋਂ ਹੀ ਸਿੱਖਿਆ ਮਿਲ ਗਈ ਸੀ। ਕਸਾਈ ਸੀ, ਰੋਜ਼ ਬੱਕਰੇ ਮੁਰਗੇ ਵੱਢਦਾ ਅਤੇ ਅੱਜ ਜਦੋਂ ਵੱਢਣ ਲੱਗਿਆ ਅਤੇ ਸਾਧ ਸੰਗਤ ਹੁਣ ਇੱਥੇ ਤਰਕਵਾਦੀ ਤਾਂ ਤਰਕ ਕਰਨਗੇ ਕਿ ਬੱਕਰਾ ਕਿਵੇਂ ਬੋਲਿਆ, ਸ਼ਾਇਦ ਬੱਕਰੇ ਦੇ ਆਵਾਜ਼ ਦੇ ਵਿੱਚੋਂ ਉਹਦੇ ਸਾਧ ਸੰਗਤ ਜਿਹੜੀ ਬੱਕਰੇ ਦੀ ਆਪਣੀ ਆਵਾਜ਼ ਹੁੰਦੀ ਹੈ, ਕੋਈ ਮਨ ਇਹੋ ਜਿਹੇ ਰੰਗ ਦੇ ਵਿੱਚ ਹੋਣਾ ਹੈ। ਅਤੇ ਸਾਧਨਾ ਜੀ ਨੂੰ ਲੱਗਿਆ ਕਿ ਜਿਸ ਤਰ੍ਹਾਂ ਕਿ ਇਹ ਕਹਿ ਰਿਹਾ ਹੈ ਕਿ ਕਿੰਨੀ ਵਾਰੀ ਤੂੰ ਮੇਰਾ ਗਲ ਵੱਢਿਆ ਅਤੇ ਕਿੰਨੀ ਵਾਰੀ ਮੈਂ ਤੇਰਾ ਗਲ ਵੱਢਿਆ, ਇਹ ਚੱਕਰ ਕਿੰਨਾ ਕੁ ਚਿਰ ਚੱਲਦਾ ਰਹੇਗਾ। ਅਤੇ ਸਾਧ ਸੰਗਤ ਛੁਰੀ ਸੁੱਟ ਦਿੱਤੀ ਹੈ ਬੱਕਰੇ ਦੀ ਮੈਂ ਦੀ ਆਵਾਜ਼ ਦੇ ਵਿੱਚੋਂ, ਉਹਦੇ ਮਿਆਂਕਣ ਦੀ ਆਵਾਜ਼ ਦੇ ਵਿੱਚੋਂ ਸਾਧ ਸੰਗਤ ਸਿੱਖਿਆ ਲੈਣ ਵਾਲੇ ਨੇ ਬੱਕਰੇ ਦੀ ਆਵਾਜ਼ ਦੇ ਵਿੱਚੋਂ ਸਿੱਖਿਆ ਲੈ ਲਈ। ਇਹ ਨਿਯਮ ਕਿੰਨਾ ਚਿਰ ਚੱਲਦਾ ਰਹੇਗਾ, ਕਿੰਨੀ ਵਾਰੀ ਤੂੰ ਮੇਰਾ ਗਲ ਵੱਢੇਗਾ ਅਤੇ ਕਿੰਨੀ ਵਾਰੀ ਮੈਂ ਤੇਰਾ ਗਲ ਵੱਢਾਂਗਾ, ਛੁਰੀ ਸੁੱਟ ਦਿੱਤੀ। ਅਤੇ ਸਾਧ ਸੰਗਤ ਭਗਤੀ ਕਰਕੇ ਭਗਤ ਬਣਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦੇ ਸ਼ਬਦ ਆਉਂਦੇ ਹਨ, ਸੋ ਰਹੋ ਵਿਚਾਰ, ਜੋ ਜੋ ਕਰਮ ਕਰਦੇ ਹਾਂ ਚੰਗੇ ਕਰਾਂਗੇ ਰਿਜ਼ਲਟ ਜਿਹੜਾ ਚੰਗਾ ਮਿਲੇਗਾ, ਮਾੜੇ ਕਰਾਂਗੇ ਫਲ ਜਿਹੜਾ ਹੈ ਉਹ ਮਾੜਾ ਭੁਗਤਣਾ ਪਵੇਗਾ, ਮਿਲੇਗਾ ਜ਼ਰੂਰ, ਚੰਗਿਆਂ ਦਾ ਚੰਗਾ ਮਾੜਿਆਂ ਦਾ ਮਾੜਾ। ਸੋ ਵਿਚਾਰ ਕਰ ਰਹੇ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਕਾ ਸ਼ਬਦ ਤੀਰ ਬਣ ਕੇ ਵੱਜਿਆ, ਉਹਨਾਂ ਦੇ ਅੰਦਰੋਂ ਸਾਧ ਸੰਗਤ ਵਿਕਾਰਾਂ ਦੀ ਜਿਹੜੀ ਰੱਤ ਹੈ ਨਾ, ਵਿਕਾਰਾਂ ਦਾ ਜਿਹੜਾ ਖੂਨ ਹੈ ਉਹ ਨਿਕਲਣਾ ਸ਼ੁਰੂ ਹੋ ਗਿਆ, ਵਾਸ਼ਨਾ ਮਰਨ ਲੱਗ ਗਈ, ਹੰਕਾਰ ਮਰਨ ਲੱਗ ਗਿਆ, ਹਉਮੈ ਮਰਨੀ ਸ਼ੁਰੂ ਹੋ ਗਈ। ਅਤੇ ਜਦੋਂ ਇਹ ਹੰਕਾਰ ਲੋਭ ਮਰਦਾ ਹੈ, ਕਿਸ ਤਰੀਕੇ ਮਰਦਾ ਹੈ, ਅੱਗੇ ਸਤਿਗੁਰੂ ਬਚਨ ਕਰਦੇ ਹਨ, ਭੈ ਪਿਆ ਤਨ ਖੀਣ ਹੋਏ। ਜਦੋਂ ਕਿਸੇ ਦਾ ਡਰ ਹੋ ਜਾਵੇ ਨਾ, ਤਾਂ ਸਾਧ ਸੰਗਤ ਫਿਰ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਕਹਿੰਦੇ ਵਾਹਿਗੁਰੂ ਦਾ ਡਰ, ਉਹਦਾ ਭੈ, ਉਹਦਾ ਨਿਰਮਲ ਡਰ, ਸਤਿਗੁਰੂ ਦਾ ਡਰ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਰੱਖਿਆ ਨਾ, ਭੈ ਪਿਆ ਤਨ ਖੀਣ। ਖੀਣ ਕਹਿੰਦੇ ਨੇ ਕਮਜ਼ੋਰ ਨੂੰ। ਭੈ ਪਿਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਹੜੇ ਅੰਦਰ ਸਾਧ ਸੰਗਤ ਲੋਭ ਨੇ ਇਹਨੂੰ ਬਲਵਾਨ ਕੀਤਾ ਹੋਇਆ ਸੀ ਮਨ ਨੂੰ, ਉਹ ਰਤ ਵਿੱਚੋਂ ਖਤਮ ਹੋਣੀ ਸ਼ੁਰੂ ਹੋ ਗਈ। ਭੈ ਪਿਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਹਰ ਕਾ, ਜਿਵੇਂ ਅੱਗ ਦੇ ਵਿੱਚ ਬਸੰਤਰ ਦੇ ਵਿੱਚ ਪੈ ਕੇ ਸੋਨਾ ਜਿਹੜਾ ਸ਼ੁੱਧ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਜਿਉਂ ਬਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਇਸੇ ਤਰ੍ਹਾਂ ਵਾਹਿਗੁਰੂ ਦਾ ਜਿਹੜਾ ਭੈ, ਜਿਹੜੀ ਮਾੜੀ ਖੋਟੀ ਮਤ ਹੈ ਨਾ ਸਾਡੀ, ਖੋਟੀ ਮਤ ਨੂੰ ਨਾਸ ਕਰਨਾ ਸ਼ੁਰੂ ਕਰ ਦਿੰਦਾ। ਵਾਹਿਗੁਰੂ ਦਾ ਭਾਉ, ਨਾਨਕ ਜਿਨ੍ਹਾਂ ਮਨ ਭਾਉ ਤਿੰਨਾਂ ਮਨ ਭਾਉ, ਪ੍ਰੇਮ ਅਤੇ ਭੈ ਦੋਨੇ ਚੀਜ਼ਾਂ ਇਕੱਠੀਆਂ ਹੀ ਵੱਸਦੀਆਂ ਹਨ। ਪਿਆਰ ਵੀ ਤਾਂ ਹੀ ਬਣਿਆ ਰਹੇਗਾ ਜੇ ਅੰਦਰ ਸਾਧ ਸੰਗਤ ਉਹਦਾ ਡਰ ਬਣਿਆ ਰਹੇਗਾ। ਜੇ ਅੰਦਰ ਡਰ ਨਹੀਂ ਰਹੇਗਾ ਤਾਂ ਉਹਦਾ ਪਿਆਰ ਵੀ ਨਹੀਂ ਰਹਿਣਾ। ਜੇ ਉਹਦੇ ਡਰ ਤੋਂ ਪਰਾਂ ਹੋ ਗਏ ਅਤੇ ਸਾਧ ਸੰਗਤ, ਫਿਰ ਅੰਦਰ ਉਹਦਾ ਪ੍ਰੇਮ ਵੀ ਨਹੀਂ ਰਹਿਣਾ। ਸਿੱਖੀ ਸੰਭਾਲੀ ਹੀ ਤਾਂ ਜਾਂਦੀ ਹੈ, ਸਿੱਖੀ ਸੰਭਾਲੀ ਹੀ ਤਾਂ ਜਾਂਦੀ ਹੈ ਜੇ ਅੰਦਰ ਭੈ ਅਤੇ ਭਾਉ ਦੋਨੋਂ ਚੀਜ਼ਾਂ ਵੱਸਦੀਆਂ ਹੋਣ। ਜਿਉਂ ਬਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਨਾਨਕ ਤੇਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ। ਪਾਤਸ਼ਾਹ ਆਖਦੇ ਆ ਉਹ ਸੋਹਣੇ ਨੇ, ਸੁੰਦਰ ਨੇ। ਆਪਾਂ ਤਾਂ ਆਖਦੇ ਹਾਂ ਕਿ ਅਸੀਂ ਬਾਹਰੋਂ ਦਾੜ੍ਹੀ ਕਟਾ ਦਿਆਂਗੇ, ਕੇਸ ਕਟਾ ਦਿਆਂਗੇ, ਕੰਨਾਂ 'ਚ ਮੁੰਦਰਾਂ ਪਾ ਲਵਾਂਗੇ, ਬਹੁਤੇ ਸੋਹਣੇ ਲੱਗਾਂਗੇ। ਗੁਰੂ ਸਾਹਿਬ ਸਾਡੀ ਅੰਦਰ ਦੀ ਸੁੰਦਰਤਾ ਵੇਖ ਰਹੇ ਹੈ। ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ। ਪਾਤਸ਼ਾਹ ਕਹਿੰਦੇ ਨੇ ਮੈਨੂੰ ਉਹ ਸੋਹਣੇ ਲੱਗਦੇ ਹੈ ਜਿਹੜੇ ਵਾਹਿਗੁਰੂ ਦੇ ਰੰਗ ਦੇ ਵਿੱਚ ਰੱਤੇ ਹੋਏ ਹੈ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਪਟ ਨਾਮ ਹੈ ਰੇਸ਼ਮ ਦਾ, ਅੰਦਰੋਂ ਰੇਸ਼ਮ ਵਰਗੇ ਨੇ, ਬਾਹਰ ਭਾਵੇਂ ਚੀਥੜੇ ਭਾਵੇਂ ਲੀਰਾਂ ਹੀ ਪਾਈਆਂ ਹੋਈਆਂ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਉਹ ਸ਼ੋਭਨੀਕ ਨੇ, ਉਹ ਸਾਧ ਸੰਗਤ ਦੁਨੀਆ ਨੂੰ ਵੀ ਚੰਗੇ ਲੱਗਦੇ ਨੇ, ਉਹ ਪਰਮਾਤਮਾ ਨੂੰ ਵੀ ਚੰਗੇ ਲੱਗਦੇ ਨੇ। ਇਸੇ ਤਰ੍ਹਾਂ ਸਤਿਗੁਰੂ ਨੂੰ ਉਹ ਚੰਗੇ ਲੱਗਦੇ ਨੇ ਜਿਹੜੇ ਸਾਧ ਸੰਗਤ ਸਤਿਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦੇ ਹੈ, ਗੁਰੂ ਕੇ ਬਚਨਾਂ ਨੂੰ ਸੰਭਾਲਦੇ ਹੈ, ਆਪਣੇ ਮਨ ਨੂੰ ਸੰਭਾਲਦੇ ਨੇ। ਮਨ ਦੀਆਂ ਬਿਰਤੀਆਂ ਹਨ, ਵੱਖਰੀਆਂ ਵੱਖਰੀਆਂ ਸਾਧ ਸੰਗਤ ਇਸ ਮਨ ਦੀਆਂ ਬਿਰਤੀਆਂ ਹਨ, ਵੱਖਰਾ ਵੱਖਰਾ ਇਸ ਮਨ ਦਾ ਸੁਭਾਅ ਹੈ। ਕਦੇ ਪਿਛਲੀਆਂ ਯਾਦਾਂ ਦੇ ਵਿੱਚ ਚਲਿਆ ਜਾਂਦਾ ਹੈ, ਕਦੇ ਨੀਂਦਰ ਆ ਜਾਂਦੀ ਹੈ, ਅਤੇ ਕਦੇ ਵਿਕਲਪ ਸੰਕਲਪ ਕਰਨੇ ਸ਼ੁਰੂ ਕਰ ਦਿੰਦਾ, ਕਦੇ ਸਿਮਰਤੀ ਕਰਨੀ ਸ਼ੁਰੂ ਕਰ ਦਿੰਦਾ ਹੈ। ਇਕਾਗਰਤਾ ਕਿਤੇ ਕਿਤੇ ਬਣਦੀ ਹੈ, ਅਫੁਰ ਅਵਸਥਾ ਸਾਧ ਸੰਗਤ ਕਿਤੇ ਕਿਤੇ ਪ੍ਰਾਪਤ ਹੁੰਦੀ। ਬਾਬਾ ਬੁੱਢਾ ਜੀ ਜਦੋਂ ਸਰੀਰ ਤਿਆਗਣਾ ਸੀ, ਪਹਿਲਾਂ ਹੀ ਦੱਸ ਦਿੱਤਾ ਛੇਵੇਂ ਪਾਤਸ਼ਾਹ ਦਾ ਵੇਲਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਜਾ ਕੇ ਸਿੱਖ ਭੇਜੇ, ਬੇਨਤੀ ਕੀਤੀ ਕਿ ਪਾਤਸ਼ਾਹ ਮੇਰਾ ਅਖੀਰ ਦਾ ਜਿਹੜਾ ਵੇਲਾ ਹੈ, ਕਿਰਪਾ ਕਰਕੇ ਆਪ ਸੰਭਾਲਣਾ ਕਰੋ। ਜਨਮ ਸਾਰਾ ਸੰਭਾਲ ਲਿਆ ਹੈ, ਬੜੀ ਸੇਵਾ ਲਈ ਇਸ ਸਰੀਰ ਦੇ ਕੋਲੋਂ, ਮੁੱਖ ਗ੍ਰੰਥੀ ਵੀ ਥਾਪਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠਣ ਦਾ ਸੁਭਾਗ ਵੀ ਮਿਲਿਆ, ਸਮਾਂ ਆ ਗਿਆ ਅਖੀਰ ਦਾ ਜੱਗ ਤੋਂ ਜਾਣ ਦਾ, ਕਿਰਪਾ ਕਰਕੇ ਆਪ ਸੰਭਾਲਣਾ ਕਰੋ। ਅੱਜ ਅੰਮ੍ਰਿਤ ਵੇਲੇ ਮੈਂ ਸਰੀਰ ਤਿਆਗ ਦੇਣਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੀ ਆਪਣੇ ਸੇਵਕ ਦੀ ਬੇਨਤੀ ਨੂੰ ਸੁਣਦੇ ਮੰਨਦੇ ਹੋਏ ਜਾ ਪਹੁੰਚੇ ਬੀੜ ਰਮਦਾਸ ਬਾਬਾ ਬੁੱਢਾ ਜੀਆਂ ਦੀ ਬੀੜ ਅਤੇ ਸਾਧ ਸੰਗਤ ਦੁੱਖ ਕੋਈ ਨਹੀਂ, ਰੋਗ ਕੋਈ ਨਹੀਂ ਅਤੇ ਚਿਹਰੇ 'ਤੇ ਬੜੀ ਸ਼ਾਂਤੀ ਹੈ। ਬਾਜੀ ਜਿੱਤ ਕੇ ਚੱਲੇ ਨੇ ਸੰਸਾਰ ਤੋਂ। ਇੱਕ ਉਹ ਹੁੰਦੇ ਨੇ ਜਿਹੜੇ ਹਾਰ ਕੇ ਜਾਂਦੇ, ਇੱਕ ਉਹ ਹਨ ਜਿਹੜੇ ਆਪਣੇ ਜੀਵਨ ਨੂੰ ਸਵਾਰ ਕੇ ਜਾਂਦੇ। ਇੱਕ ਹਾਰ ਕੇ ਜਾਂਦੇ ਹੈ ਅਤੇ ਇੱਕ ਜੀਵਨ ਸਵਾਰ ਕੇ ਜਾਂਦੇ। ਬਾਬਾ ਜੀ ਆਪਣਾ ਜੀਵਨ ਸਵਾਰ ਕੇ ਚੱਲੇ ਹੈ। ਚਿਹਰੇ 'ਤੇ ਦੁੱਖ ਰੋਗ ਚਿੰਤਾ ਨਾਂ ਦੀ ਕੋਈ ਚੀਜ਼ ਨਹੀਂ ਅਤੇ ਉਸ ਵੇਲੇ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਬਾਬਾ ਜੀ ਤੁਸੀਂ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸਤਿਗੁਰੂ ਦੇ ਦਰਸ਼ਨ ਕਰਦੇ ਆਉਂਦੇ ਹੋ, ਸੰਗਤ ਕਰਦੇ ਆਉਂਦੇ ਹੋ, ਕੋਈ ਸਾਡੇ ਵਾਸਤੇ ਵੀ ਕਿਰਪਾ ਕਰਕੇ ਕੋਈ ਇਹੋ ਜਿਹਾ ਬਚਨ ਸਾਨੂੰ ਵੀ ਦੱਸ ਦਿਓ ਜਿਹਦੇ ਨਾਲ ਅਸੀਂ ਵੀ ਕੁਝ ਸਿੱਖਿਆ ਲੈ ਸਕੀਏ। ਅਤੇ ਸਾਧ ਸੰਗਤ ਬਾਬਾ ਬੁੱਢਾ ਜੀਆਂ ਦੀ ਵੇਖੋ ਅਵਸਥਾ ਇੰਨੀ ਉੱਚੀ ਹੈ, ਪਰ ਬਚਨ ਕੀ ਕੀਤਾ, ਕਹਿਣ ਲੱਗੇ ਭਾਈ ਤੁਹਾਡੇ ਸਾਹਮਣੇ ਸੂਰਜ ਬੈਠਾ, ਮੈਂ ਤਾਂ ਇੱਕ ਕਿਰਨ ਹਾਂ। ਸੂਰਜ ਬੈਠਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸੂਰਜ ਦੀ ਵੱਤ, ਸੂਰਜ ਦੀ ਨਿਆਈ ਤੁਹਾਡੇ ਸਾਹਮਣੇ ਬੈਠੇ ਨੇ। ਜੋ ਸਿੱਖਣਾ ਹੈ, ਜੋ ਸਿੱਖਿਆ ਲੈਣੀ ਹੈ ਗੁਰੂ ਦੇ ਪਿਆਰਿਓ, ਇਸ ਪਾਤਸ਼ਾਹ ਦੇ ਕੋਲੋਂ ਸਿੱਖਿਆ ਲਓ। ਜੋ ਸਿੱਖਣਾ ਨਾ ਸਤਿਗੁਰੂ ਦੇ ਕੋਲੋਂ ਸਿੱਖੋ। ਅਤੇ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਬਾਬਾ ਜੀ ਗੁਰਸਿੱਖ ਬੇਨਤੀ ਕਰਦੇ ਆ ਇਹਨਾਂ ਨੂੰ ਜ਼ਰੂਰ ਕੁਝ ਦੱਸੋ। ਅਤੇ ਦੱਸਿਆ ਪਤਾ ਕੀ ਹੈ, ਸਾਧ ਸੰਗਤ ਧਿਆਨ ਦੇਣ ਵਾਲੀ ਗੱਲ ਹੈ, ਉਹ ਦੱਸਿਆ ਕਹਿਣ ਲੱਗੇ ਜੀਵਨ ਦੇ ਵਿੱਚ ਸੇਵਾ ਕਰੋ, ਸਿਮਰਨ ਕਰੋ, ਸਤਸੰਗਤ ਕਰੋ, ਗੁਰਬਾਣੀ ਪੜ੍ਹੋ, ਕਦੇ ਮੈਂ ਨੂੰ ਨੇੜੇ ਨਾ ਆਉਣ ਦਿਓ। ਜੋ ਕੁਝ ਮਿਲਣਾ ਹੈ ਨਾ ਗੁਰਪ੍ਰਸਾਦ ਦੁਆਰਾ ਮਿਲਣਾ ਹੈ, ਜੋ ਪ੍ਰਾਪਤ ਹੋਣਾ ਹੈ ਨਾ ਉਹ ਗੁਰੂ ਕੀ ਕਿਰਪਾ ਦੁਆਰਾ ਪ੍ਰਾਪਤ ਹੋਣਾ। ਜੇ ਚਾਹੇ ਬੰਦਾ ਕਿ ਮੈਂ ਕੁਝ ਪ੍ਰਾਪਤ ਕਰ ਲਵਾਂਗਾ, ਮੈਂ ਲੱਭ ਲਵਾਂਗਾ, ਮੇਥੋਂ ਕੁਛ ਨਹੀਂ ਲੱਭਿਆ ਜਾਣਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿੰਨਾ ਚਿਰ ਮੈਂ ਉਹਨਾਂ ਚਿਰ ਤੂੰ ਨਹੀਂ, ਤਾਂ ਜਦੋਂ ਫਿਰ ਤੂੰ ਆ ਗਿਆ ਤਾਂ ਸਾਧ ਸੰਗਤ ਉੱਥੇ ਫਿਰ ਮੈਂ ਨਹੀਂ ਰਹਿੰਦੀ। ਜਿੱਥੇ ਤੂੰ ਦਾ ਨਿਵਾਸ ਹੋ ਗਿਆ ਉੱਥੋਂ ਮੈਂ ਨਹੀਂ ਉੱਡ ਜਾਣਾ। ਗੁਰੂ ਘਰ ਦੇ ਵਿੱਚ ਆਪਾਂ ਆਉਂਦੇ ਹਾਂ, ਪ੍ਰਸ਼ਾਦ ਮਿਲਦਾ ਹੈ ਅਤੇ ਜਦੋਂ ਗੁਰਬਾਣੀ ਦੇ ਵਿੱਚ ਪ੍ਰਸਾਦ ਸ਼ਬਦ ਸੱਸੇ ਪੈਰ ਬਿੰਦੀ ਨਹੀਂ ਲਾਉਂਦੇ, ਪ੍ਰਸਾਦ ਆਖਦੇ ਹਾਂ ਅਤੇ ਉਹਦਾ ਅਰਥ ਬਣਦਾ ਕਿਰਪਾ, ਬਖਸ਼ਿਸ਼। ਅਤੇ ਗੁਰੂ ਘਰ ਵਿੱਚੋਂ ਵੀ ਪ੍ਰਸ਼ਾਦ ਮਿਲਦਾ ਹੈ, ਆਪਾਂ ਕਹਿੰਦੇ ਦੇਗ ਮਿਲੀ ਹੈ, ਦੇਗ ਦਾ ਪ੍ਰਸ਼ਾਦ ਮਿਲਿਆ ਹੈ। ਅਤੇ ਪ੍ਰਸ਼ਾਦ ਇਸੇ ਗੱਲ ਦਾ ਲਖਾਇਕ ਹੈ, ਇਹੋ ਹੀ ਸਿੱਖਿਆ ਦੇ ਰਿਹਾ ਕਿ ਆਪਾਂ ਯਤਨ ਕਰ ਰਹੇ ਹਾਂ, ਪ੍ਰਯਾਸ ਕਰ ਰਹੇ ਹਾਂ, ਕੀਰਤਨ ਪਾਠ ਸੇਵਾ ਸਿਮਰਨ ਸਾਡਾ ਪ੍ਰਯਾਸ ਹੈ, ਉੱਦਮ ਹੈ, ਯਤਨ ਹੈ, ਆਪਾਂ ਯਤਨ ਕਰ ਰਹੇ ਹਾਂ। ਫਿਰ ਇਦੋਂ ਬਾਅਦ ਅਰਦਾਸ ਕਰੀਦੀ ਹੈ, ਹੇ ਸੱਚੇ ਪਾਤਸ਼ਾਹ ਸਾਡੇ 'ਤੇ ਬਖਸ਼ਿਸ਼ ਕਰ, ਸਾਡੇ 'ਤੇ ਮਿਹਰ ਕਰ, ਸਾਡੇ 'ਤੇ ਕਿਰਪਾ ਕਰ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਪਹਿਲਾਂ ਪ੍ਰਯਾਸ ਉੱਦਮ ਕੀਤਾ ਜਾਂਦਾ ਹੈ ਗੁਰੂ ਪਿਆਰਿਓ, ਉਦੋਂ ਬਾਅਦ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ, ਅਰਦਾਸ ਕੀਤੀ ਜਾਂਦੀ ਹੈ, ਅਰਦਾਸ ਤੋਂ ਬਾਅਦ ਫਿਰ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਅਰਦਾਸ ਨੇ ਹੀ ਸਾਨੂੰ ਕਿਰਪਾ ਤੱਕ ਲੈ ਕੇ ਜਾਣਾ, ਅਰਦਾਸ ਨੇ ਹੀ ਸਾਨੂੰ ਬਖਸ਼ਿਸ਼ ਤੱਕ ਲੈ ਕੇ ਜਾਣਾ, ਬੇਨਤੀ ਨੇ ਹੀ ਸਾਨੂੰ ਬਖਸ਼ਿਸ਼ ਤੱਕ ਲੈ ਕੇ ਜਾਣਾ। ਹਮੇਸ਼ਾ ਸਾਧ ਸੰਗਤ ਬੇਨਤੀ ਕਰਦੇ ਰਹਿਣਾ। ਬਾਬਾ ਬੁੱਢਾ ਜੀ ਆਖ ਰਹੇ ਨੇ, ਕਹਿੰਦੇ ਕਦੇ ਮਨ ਦੇ ਵਿੱਚ ਇਸ ਗੱਲ ਦਾ ਮਾਣ ਨਾ ਆਉਣ ਦਿਓ, ਇਸ ਗੱਲ ਦਾ ਗੁਮਾਨ ਨਾ ਆਉਣ ਦਿਓ ਕਿ ਮੈਂ ਕੁਝ ਕੀਤਾ ਹੈ, ਮੈਂ ਕੁਝ ਕਰਾਂਗਾ, ਮੈਂ ਕੁਝ ਕਰ ਸਕਦਾ। ਜੋ ਕਰਨਾ ਕਰਾਉਣਾ ਹੈ ਇਹ ਤਾਂ ਸਤਿਗੁਰੂ ਨੇ ਹੀ ਕਰਾਉਣਾ ਹੈ। ਸਤਿਗੁਰੂ ਤੋਂ ਕਿਰਪਾ ਮੰਗੋ, ਸਤਿਗੁਰੂ ਤੋਂ ਮਿਹਰ ਮੰਗੋ, ਸਤਿਗੁਰੂ ਤੋਂ ਬਖਸ਼ਿਸ਼ ਮੰਗੋ। ਉਹਦੀ ਬਖਸ਼ਿਸ਼ ਦੇ ਸਦਕਾ ਮਿਲਾਪ ਹੁੰਦਾ, ਉਹਦੀ ਬਖਸ਼ਿਸ਼ ਦੇ ਸਦਕਾ ਸਾਰਾ ਕੁਝ ਪ੍ਰਾਪਤ ਹੁੰਦਾ। ਅਖੀਰ ਦੇ ਬਚਨ ਹਨ ਬਾਬਾ ਬੁੱਢਾ ਜੀਆਂ ਦੇ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬਾਂ ਨੇ ਸਿੱਖਿਆ ਦੇ ਕੇ ਸਮਝਾ ਕੇ, ਆਏ ਗਏ ਸਾਧੂ ਦਾ ਨਿਰਾਦਰ ਕਰਦਾ ਸੀ, ਸਤਿਕਾਰ ਨਹੀਂ ਸੀ ਕਰਦਾ। ਗੁਰੂ ਸਾਹਿਬ ਚਲੇ ਗਏ, ਕਹਿਣ ਲੱਗੇ ਪਲੰਗ 'ਤੇ ਬਹਿ ਗਏ ਅਤੇ ਸਾਧ ਸੰਗਤ ਹੁਣ ਬੜਾ ਹਿਲਾਉਣ ਦਾ ਯਤਨ ਕੀਤਾ। ਪਲੰਗ ਪਲੰਗ ਕਿੱਥੇ ਹਿਲਦਾ ਹੈ? ਗੁਰੂ ਤਾਂ ਜਿਹਦੇ ਹਿਰਦੇ ਦੇ ਵਿੱਚ ਬਹਿ ਜਾਵੇ ਉਹ ਹਿਰਦਾ ਨਹੀਂ ਡੋਲਦਾ, ਉਹ ਬੰਦਾ ਨਹੀਂ ਡੋਲਦਾ। ਜਿਸ ਮਨ ਦੇ ਵਿੱਚ ਗੁਰੂ ਦਾ ਨਿਵਾਸ ਹੋ ਜਾਵੇ ਉਹ ਇਨਸਾਨ ਨਹੀਂ ਡੋਲਦਾ। ਸਤ ਸੰਗਤ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਆਖਦਾ, ਕਹਿੰਦਾ ਆਪਣਾ ਧਰਮ ਛੱਡ ਦਿਓ, ਤਿੰਨ ਸਿੱਖ ਮਹਾਰਾਜ ਦੇ ਸਾਹਮਣੇ ਸ਼ਹੀਦ ਹੋ ਚੁੱਕੇ ਹੈ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਆ, ਕਹਿਣ ਲੱਗੇ ਔਰੰਗਜ਼ੇਬ ਆਪਣੇ ਆਪ ਨੂੰ ਰਾਜਾ ਅਖਵਾਉਂਦਾ, ਬਾਦਸ਼ਾਹ ਅਖਵਾਉਂਦਾ ਹੈ, ਪਰ ਤੈਨੂੰ ਇੰਨੀ ਵੀ ਮਤ ਨਹੀਂ, ਇੰਨਾ ਵੀ ਗਿਆਨ ਨਹੀਂ। ਤੇਰੇ ਕੋਲੋਂ ਤਾਂ ਸਾਡੇ ਸਿੱਖ ਨਹੀਂ ਡੋਲੇ, ਸਿੱਖਾਂ ਨੇ ਆਰੇ ਨਾਲ ਤਨ ਚਿਰਵਾ ਲਿਆ, ਰੂੰ ਦੇ ਵਿੱਚ ਲਪੇਟ ਕੇ ਆਪਣੇ ਆਪ ਨੂੰ ਸੜਵਾ ਲਿਆ, ਦੇਗਾਂ ਦੇ ਵਿੱਚ ਉਬਾਲੇ ਖਾ ਲਏ। ਤੇਰੇ ਕੋਲੋਂ ਤਾਂ ਸਾਡੇ ਸਿੱਖ ਨਹੀਂ ਡੋਲੇ, ਅਤੇ ਮੈਂ ਤਾਂ ਉਹਨਾਂ ਸਿੱਖਾਂ ਦਾ ਗੁਰੂ ਹਾਂ, ਭਲਾ ਮੈਨੂੰ ਕਿੱਥੋਂ ਡੁਲਾ ਲਵੇਂਗਾ ਤੂੰ? ਤੂੰ ਤਾਂ ਸਾਡੇ ਸਿੱਖਾਂ ਨੂੰ ਨਹੀਂ ਡੁਲਾ ਸਕਿਆ, ਅਤੇ ਮੈਂ ਤਾਂ ਉਹਨਾਂ ਸਿੱਖਾਂ ਦਾ ਗੁਰੂ ਹਾਂ, ਰਹਿਬਰ ਹਾਂ, ਅਤੇ ਮੈਨੂੰ ਡੁਲਾਉਣ ਦੀ ਤੇਰੇ ਵਿੱਚ ਸਮਰੱਥਾ ਹੈ। ਦਿਨੇ ਸਾਧ ਸੰਗਤ ਪੜ੍ਹਿਆ ਸੀ ਨਾ, ਮੈਂ ਹਾਂ ਤੇਗ ਤੇ ਕੱਢ ਲੈ ਤੇਗ, ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ, ਮੈਨੂੰ ਲੱਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਮਾਣੀ, ਵੇਖ ਪਿਤਾ ਦੀਆਂ ਪੈਂਦੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇਰਿਆ, ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰਾ ਪੁੱਤਰ ਵਾਹਵੇਗਾ ਉਹ ਤੇਗਾਂ, ਉਹਦੀ ਤੇਗ 'ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਖੋ ਤੇਗਾਂ। ਸਤ ਸੰਗਤ ਗੁਰੂ ਸਾਹਿਬਾਂ ਨੇ ਕਿਸੇ ਕਵੀ ਨੇ ਆਖਿਆ ਇਸ ਤਰ੍ਹਾਂ ਵਚਨ ਕੀਤੇ। ਸੋ ਜਿਸ ਮਨ ਦੇ ਵਿੱਚ ਗੁਰੂ ਦਾ ਨਿਵਾਸ ਹੋ ਜਾਵੇ ਭਾਈ, ਉਹ ਮਨ ਵੀ ਨਹੀਂ ਡੋਲਦੇ, ਉਹ ਇਨਸਾਨ ਵੀ ਨਹੀਂ ਡੋਲਦੇ। ਜਿਹਦੇ 'ਤੇ ਗੁਰੂ ਰਹਿਮਤ ਕਰ ਦੇਵੇ ਨਾ, ਉਹ ਇਨਸਾਨ ਵੀ ਨਹੀਂ ਡੋਲਦਾ ਹੈ। ਵੱਡੇ ਵੱਡੇ ਕਾਰਜ ਹਾਥੀਆਂ ਨਾਲ ਮੱਥਾ ਲਵਾ ਦਿੱਤਾ, ਪੰਜ ਘੁੱਟ ਪੀ ਕੇ ਤੇਰੇ ਅੰਮ੍ਰਿਤ ਦੇ ਬਾਟੇ ਵਿੱਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਪਵੇ ਕਿਤੇ ਲੋੜ ਜੇ ਬੰਦੂਕ ਦੇ ਪਰਖਣੇ ਦੀ, ਮੂਹਰੇ ਹੋ ਕੇ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ, ਇੱਕ ਮੁੱਠੀ ਚੱਬ ਕੇ ਤੇਰੇ ਲੰਗਰਾਂ 'ਚੋਂ ਛੋਲਿਆਂ ਦੀ, ਮਸਤੇ ਹੋਏ ਹਾਥੀਆਂ ਨੂੰ ਵੀ ਢਾਵੇ ਤੇਰਾ ਖਾਲਸਾ, ਇੱਕ ਪੰਗਤੀ ਪੜ੍ਹ ਕੇ ਤੇਰੇ ਗੁਰਬਾਣੀ ਵਾਲੇ ਗ੍ਰੰਥ ਵਿੱਚੋਂ ਵੱਡੇ ਵਿਦਵਾਨਾਂ ਨੂੰ ਹਰਾਵੇ ਤੇਰਾ ਖਾਲਸਾ, ਧੂੜੀ ਲੈ ਕੇ ਜੋੜਿਆਂ ਦੀ ਤੇਰੇ ਦਰਬਾਰ ਵਿੱਚੋਂ ਠੋਕਰਾਂ, ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਸਤ ਸੰਗਤ ਇਹੋ ਜਿਹੀ ਅਵਸਥਾ ਗੁਰਮੁਖ ਪਿਆਰਿਆਂ ਦੀ ਬਣ ਗਈ। ਇਤਿਹਾਸ ਪੜ੍ਹ ਕੇ ਵੇਖੀਏ, ਖੋਪੜੀਆਂ ਲੈ ਗਈਆਂ, ਤਨ ਚੀਰੇ ਗਏ, ਬੰਦ ਬੰਦ ਕੱਟੇ ਗਏ, ਚਰਖੜੀਆਂ 'ਤੇ ਚਾੜ ਦਿੱਤਾ ਗਿਆ, ਉਹ ਕਿਤੇ ਚੱਲਦੀ ਚਰਖੜੀਏ ਕਿਤੇ ਦੰਦੇ ਆਰੇ ਦੇ ਚੱਲਦੀ ਚਰਖੜੀ ਏ ਕਿਤੇ ਦੰਦੇ ਆਰੇ ਦੇ ਕਿਤੇ ਚੱਲਦੀ ਚਰਖੜੀ ਏ ਕਿਤੇ ਚੱਲਦੀ ਚਰਖੜੀ ਕਿਤੇ ਚੱਲਦੀ ਚਰਖੜੀ ਕਿਤੇ ਦੰਦੇ ਆਰੇ ਦੇ ਚੱਲਦੀ ਚਰਖੜੀ ਕਿਤੇ ਦੰਦੇ ਆਰੇ ਦੇ ਕਿਤੇ ਬੰਦ ਬੰਦ ਕੱਟਦੇ ਨੇ ਖੋਪੜ ਲੈਣ ਪਿਆਰੇ ਦੇ ਬੰਦ ਬੰਦ ਕੱਟਦੇ ਨੇ ਖੋਪੜ ਲੈਣ ਪਿਆਰੇ ਦੇ ਕਿਧਰੇ ਬੰਦ ਬੰਦ ਕੱਟਦੇ ਨੇ ਕਿਧਰੇ ਬੰਦ ਬੰਦ ਕੱਟਦੇ ਨੇ ਖੋਪਰ ਲੈਣ ਪਿਆਰੇ ਦੇ ਬੰਦ ਬੰਦ ਕੱਟਦੇ ਨੇ ਖੋਪਰ ਲੈਣ ਪਿਆਰੇ ਦੇ ਹਾਂਜੀ ਬੰਦ ਬੰਦ ਇਸ ਤਰ੍ਹਾਂ ਸਾਧ ਸੰਗਤ ਅਡੋਲਤਾ ਦੀ ਅਵਸਥਾ ਵਿੱਚ ਗੁਰਮੁਖ ਪਿਆਰਿਆਂ ਨੇ ਅਨੇਕਾਂ ਪ੍ਰਕਾਰ ਦੇ ਜ਼ੁਲਮ ਤਸੀਹੇ ਤਸ਼ੱਦਦ ਪੁਰਾਤਨ ਸਮੇਂ ਦੇ ਵਿੱਚ ਵੀ ਅਤੇ ਸਾਧ ਸੰਗਤ ਵਰਤਮਾਨ ਸਮੇਂ ਦੇ ਵਿੱਚ ਵੀ ਅਕਹਿ ਅਤੇ ਅਸਹਿ ਕਸ਼ਟ ਝੱਲੇ ਪਰ ਆਪਣੇ ਧਰਮ ਦੇ ਨਾਲੋਂ ਮੂੰਹ ਨਹੀਂ ਫੇਰਿਆ। ਕਬੀਰ ਸਮੁੰਦ ਨਾ ਛੋੜੀਏ ਜਾਉ ਅਤ ਖਾਰਾ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਹੈ ਕੋਏ। ਕਹਿੰਦੇ ਸਮੁੰਦਰ ਖਾਰਾ ਕਿਉਂ ਨਾ ਹੋਵੇ ਪਰ ਛੱਡਣਾ ਕਦੇ ਨਹੀਂ ਚਾਹੀਦਾ, ਬੜੇ ਖਜ਼ਾਨੇ ਲੁਕੇ ਹੋਏ ਨੇ ਉਹਦੇ ਵਿੱਚ ਅਤੇ ਜਿਹੜੇ ਕਹਿੰਦੇ ਛੱਪੜਾਂ ਦੇ ਦੁਆਲੇ ਹੋਏ ਫਿਰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਕੋਏ। ਕੋਈ ਨਹੀਂ ਆਖਦਾ ਕਿ ਚੰਗਾ ਬੰਦਾ ਹੈ ਜਿਹੜਾ ਸਮੁੰਦਰ ਨੂੰ ਛੱਡ ਕੇ ਅਤੇ ਛੱਪੜ ਦੇ ਦੁਆਲੇ ਹੋ ਤੁਰੇ, ਉਹਨੂੰ ਸਤ ਸੰਗਤ ਚੰਗਾ ਕੋਈ ਵੀ ਨਹੀਂ ਆਖਦਾ। ਐਡਾ ਮਹਾਨ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਸੇ ਬੰਦੇ ਦੇ ਕੋਲ 10 ਸਾਲਾਂ ਦਾ ਗਿਆਨ, ਕਿਸੇ ਕੋਲ 20 ਸਾਲਾਂ ਦਾ, ਕਿਸੇ ਕੋਲ 60 ਜਾਂ 100 ਸਾਲ ਦਾ, ਅਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸਾ ਗੁਰੂ ਜਿੱਥੇ ਭਾਈ 5 ਸਦੀਆਂ ਦਾ ਗਿਆਨ, 36 ਮਹਾਂਪੁਰਖਾਂ ਦੇ ਸਾਧ ਸੰਗਤ ਜੀਵਨ ਦਾ ਤੱਤ, ਜੀਵਨ ਦਾ ਨਿਚੋੜ ਅਤੇ ਐਡਾ ਵੱਡਾ ਗਿਆਨ ਦਾ ਭਰਪੂਰ ਖਜ਼ਾਨਾ ਸਾਡੇ ਪਾਸ ਹੋਵੇ ਅਤੇ ਫਿਰ ਵੀ ਸਾਧ ਸੰਗਤ ਦੁਬਧਾ ਅਤੇ ਭੜਕਣਾ ਬਣੀ ਰਹੇ, ਫਿਰ ਤਾਂ ਸਾਧ ਸੰਗਤ ਅਫਸੋਸ ਦੀ ਗੱਲ ਹੈ। ਫਿਰ ਵੀ ਸਾਡੇ ਅੰਦਰ ਦੁਬਧਾ ਅਤੇ ਭੜਕਣਾ ਬਣੀ ਰਹੇ ਕਿ ਗੁਰਦੁਆਰੇ ਆਈਏ ਕਿ ਨਾ ਆਈਏ, ਬਾਣੀ ਪੜ੍ਹੀਏ ਕਿ ਨਾ ਪੜ੍ਹੀਏ, ਮਨ ਨਹੀਂ ਲੱਗਦਾ, ਨਹੀਂ ਵੀ ਲੱਗਦਾ ਤਾਂ ਬਾਣੀ ਪੜ੍ਹਨੀ ਨਹੀਂ ਛੱਡਣੀ ਚਾਹੀਦੀ। ਵਿਰਲੇ ਹੁੰਦੇ ਨੇ ਭਾਈ ਜਿਨ੍ਹਾਂ ਨੂੰ ਨਿਤਨੇਮ ਦੀ ਦਾਤ ਮਿਲਦੀ ਹੈ, ਸਾਰੇ ਕਿਤੇ ਨਿਤਨੇਮ ਕਰਦੇ, ਸਾਰੇ ਕਿਤੇ ਪਾਠ ਕਰਦੇ, ਜਿਨ੍ਹਾਂ ਨੂੰ ਨਿਤਨੇਮ ਦੀ ਦਾਤ ਮਿਲੀ ਹੈ, ਨਿਤਨੇਮ ਕਰਦੇ ਹੈ, ਉਹਨਾਂ ਨੂੰ ਇਹ ਸੋਚ ਕੇ ਪਿੱਛੇ ਨਹੀਂ ਕਦੇ ਵੀ ਹਟਣਾ ਚਾਹੀਦਾ ਕਿ ਮੇਰਾ ਤਾਂ ਮਨ ਨਹੀਂ ਲੱਗਦਾ ਕਿ ਹੁਣ ਮੈਂ ਨਿਤਨੇਮ ਹੀ ਕਰਨਾ ਛੱਡ ਦੇਣਾ। ਇਹ ਤਾਂ ਸਾਧ ਸੰਗਤ ਸਾਹਿਬ ਦੇ ਹੱਥ ਹੈ ਕਿ ਸਾਡਾ ਮਨ ਉਹਨੇ ਕਦੋਂ ਆਪਣੇ ਚਰਨਾਂ ਦੇ ਨਾਲ ਜੋੜਨਾ। ਆਪਣਾ ਕਾਰਜ ਹੈ, ਪਾਤਸ਼ਾਹ ਨੇ ਆਖਿਆ ਬੰਦੇ ਕਰ ਤੂੰ ਬੰਦਗੀ ਜਿਚਰ ਘੱਟ ਮੈਂ ਸਾਹੋ। ਆਪਣਾ ਕਾਰਜ ਹੈ ਵੀ ਬੰਦਗੀ ਕਰੀਏ, ਪਾਠ ਕਰੀਏ। ਬੰਦੇ ਬੰਦਗੀ ਇਕਤੀ ਤਾਰ, ਸਾਹਿਬ ਰੋਸ ਧਰੋ ਕੇ ਪਿਆਰ। ਅਸੀਂ ਆਪਣੀ ਡਿਊਟੀ ਨਿਭਾਈਏ, ਗੁਰੂ ਨੇ ਆਪਣੀ ਡਿਊਟੀ ਨਿਭਾਉਣੀ ਹੈ। ਅਸੀਂ ਆਪਣੇ ਡਿਊਟੀ ਤੋਂ ਪਿੱਛੇ ਨਾ ਹਟੀਏ, ਨਿਤਨੇਮ ਕਰੀਏ, ਪਾਠ ਕਰੀਏ। ਨਿਤਨੇਮ ਦੀ ਦਾਤ ਮਿਲੀ ਹੈ ਭਾਗਾਂ ਵਾਲੇ ਸਮਝੀਏ, ਸਿੱਖੀ ਦੀ ਦਾਤ ਮਿਲੀ ਹੈ। ਪਹਿਲੀ ਗੱਲ ਤਾਂ ਮਨੁੱਖਾ ਜਨਮ ਭਾਗਾਂ ਨਾਲ ਮਿਲਦਾ ਹੈ, ਮਨੁੱਖਾ ਜਨਮ ਮਿਲਿਆ। ਸਿੱਖਾਂ ਦੇ ਘਰ ਦਾ ਜਨਮ ਭਾਗਾਂ ਦੇ ਨਾਲ ਮਿਲਦਾ ਹੈ, ਸਿੱਖਾਂ ਦੇ ਘਰ ਦਾ ਜਨਮ ਮਿਲਿਆ। ਅਤੇ ਸਾਧ ਸੰਗਤ ਫਿਰ ਸਿੱਖੀ ਭਾਗਾਂ ਦੇ ਨਾਲ ਮਿਲਦੀ ਹੈ। ਅਤੇ ਜੇ ਸਿੱਖੀ ਮਿਲ ਜਾਵੇ ਫਿਰ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਸਿੱਖੀ ਦਿੱਤੀ ਹੈ ਅਤੇ ਕਿਰਪਾ ਕਰਕੇ ਹੁਣ ਇਹਨੂੰ ਕੇਸਾਂ ਸਵਾਸਾਂ ਸੰਗ ਤੋੜ ਨਿਭਾ ਲਵੀਂ, ਤੋੜ ਨਿਭ ਜਾਵੇ। ਕਬੀਰ ਜੈਸੀ ਉਪਜੀ ਪੇਟ 'ਤੇ ਤੋ ਤੈਸੀ ਨਿਭ ਹੈ ਓੜ, ਹੀਰਾ ਕਿਸ ਕਾ ਵਾਪਰਾ ਪੁਜਹੇ ਨਾ ਰਤਨ ਕਰੋੜ। ਪਾਤਸ਼ਾਹ ਏ ਤੋੜ ਤੱਕ ਨਿਭਾ ਲਈ, ਅਤੇ ਜਦੋਂ ਫਿਰ ਤੋੜ ਨਿਭਦੀ ਹੈ ਨਾ ਫਿਰ ਆਖਿਆ ਜਾਂਦਾ ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜਿਉਂਦੇ ਜੀਵੀ ਸਾਹਿਬ ਸੇਵਦੇ ਰਹੇ। ਕੋਈ ਮਹਾਂਪੁਰਖ ਸੀ ਅਤੇ ਲੰਘਦਾ ਹੁੰਦਾ ਅਤੇ ਸਾਧ ਸੰਗਤ ਰਾਹ ਦੇ ਵਿੱਚ ਨਾ ਇੱਕ ਵੇਸ਼ਵਾ ਦਾ ਘਰ ਸੀ, ਉਹਨੇ ਬੜੇ ਚੰਚਲ ਵਚਨ ਕਰਨੇ, ਮਹਾਂਪੁਰਖਾਂ ਦੇ ਦਾੜਾ ਰੱਖਿਆ ਅਤੇ ਉਹਨੇ ਕਹਿਣਾ ਜੀ ਤੁਹਾਡਾ ਦਾੜਾ ਚੰਗਾ ਕਿ ਮੇਰੇ ਕੁੱਤੇ ਦੀ ਪੂਛ। ਇਸ ਤਰੀਕੇ ਨਾਲ ਉਹਨੇ ਸਾਧ ਸੰਗਤ ਆਖਣਾ, ਮਹਾਂਪੁਰਖਾਂ ਨੇ ਜਵਾਬ ਨਾ ਦੇਣਾ ਕੋਈ ਵੀ, ਲੰਘ ਜਾਣਾ ਚੁੱਪ ਕਰਕੇ ਆਪਣੇ ਸੁੱਤੇ ਸੁਭਾਅ। ਸਮਾਂ ਲੰਘਦਾ ਗਿਆ ਅਤੇ ਜਦੋਂ ਅਖੀਰ ਦਾ ਸਮਾਂ ਮਹਾਂਪੁਰਖਾਂ ਦਾ ਆਇਆ, ਕਹਿਣ ਲੱਗੇ ਭਾਈ ਉਸ ਵੇਸ਼ਵਾ ਨੂੰ ਬੁਲਾ ਕੇ ਲੈ ਕੇ ਆਓ। ਅਤੇ ਜਦੋਂ ਉਹਨੂੰ ਬੁਲਾ ਕੇ ਲਿਆਂਦਾ ਅਤੇ ਹੁਣ ਮਹਾਂਪੁਰਖਾਂ ਨੇ ਵਚਨ ਕੀਤੇ, ਭਾਈ ਬੀਬੀ ਤੂੰ ਰੋਜ਼ ਸਾਨੂੰ ਪੁੱਛਦੀ ਹੁੰਦੀ ਸੀ ਕਿ ਤੁਹਾਡਾ ਦਾੜਾ ਚੰਗਾ ਹੈ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ, ਤੇਰੇ ਕੁੱਤੇ ਦੀ ਪੂਛ ਦੇ ਨਾਲੋਂ। ਮਹਾਂਪੁਰਖ ਕਹਿਣ ਲੱਗੇ ਸਾਡਾ ਦਾੜਾ 100 ਗੁਣਾ ਚੰਗਾ ਹੈ। ਅਤੇ ਸਾਧ ਸੰਗਤ ਜਦੋਂ ਉਹਨੇ ਸੁਣਿਆ ਨਾ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ, ਕਹਿਣ ਲੱਗੀ ਮਹਾਂਪੁਰਖੋ ਮੈਂ ਤੁਹਾਨੂੰ ਇੰਨਾ ਤੰਗ ਕੀਤਾ, ਰੋਜ਼ ਆਉਂਦਿਆਂ ਜਾਂਦਿਆਂ ਪਰੇਸ਼ਾਨ ਕਰਦੀ ਸੀ, ਚੰਚਲ ਬਚਨ ਬੋਲਦੀ ਸੀ, ਗੱਲ ਇੰਨੀ ਹੀ ਸੀ ਪਹਿਲੇ ਦਿਨ ਹੀ ਕਹਿ ਦਿੰਦੇ। ਕਹਿਣ ਲੱਗੇ ਕਹਿ ਤਾਂ ਮੈਂ ਪਹਿਲੇ ਦਿਨ ਵੀ ਦਿੰਦਾ ਪਰ ਬੇੜਾ ਜਿਹੜਾ ਸੀ ਨਾ ਉਹ ਅਜੇ ਸਮੁੰਦਰ ਦੇ ਅੱਧ ਵਿਚਕਾਰ ਸੀ, ਅੱਜ ਪਾਰ ਲੰਘ ਗਿਆ, ਅੱਜ ਪਾਰ ਲੱਗ ਗਿਆ, ਅੱਜ ਯਕੀਨ ਹੋ ਗਿਆ ਹੈ ਕਿ ਆ ਸੇਵਕ ਦੀ ਮੇਰੀ ਮੇਰੇ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਤੋੜ ਤੱਕ ਪ੍ਰੀਤ ਨਿਭ ਗਈ ਹੈ। ਕਬੀਰ ਗਰਭ ਨਾ ਕੀਜੀਏ ਰੰਕ ਨਾ ਹੱਸੀਏ ਕੋਏ, ਅੱਜ ਹੂੰ ਸੋ ਨਾਉ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ, ਕੱਲ੍ਹ ਦਾ ਕੀ ਪਤਾ ਸੀ ਕੀ ਹੋ ਜਾਂਦਾ। ਸੋ ਇਸ ਕਰਕੇ ਤੈਨੂੰ ਆਪਣੇ 'ਤੇ ਭਰੋਸਾ ਕਰਕੇ ਨਹੀਂ ਆਖਿਆ ਕਿ ਮੈਂ ਚੰਗਾ ਹਾਂ। ਸਾਧ ਸੰਗਤ ਜਿਨ੍ਹਾਂ ਦੇ ਅੰਦਰ ਨਾ ਵਾਹਿਗੁਰੂ ਦੇ ਨਾਮ ਦੀ ਕਣੀ ਵੱਸਦੀ ਹੈ ਅਤੇ ਉਹਨਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਨਾਂ ਦੇ ਮਨ ਅੰਦਰ ਨਿਮਰਤਾ ਹੁੰਦੀ ਹੈ, ਨਿਵੈ ਸੋ ਗੌਰਾ ਹੋਏ। ਆਪਾਂ ਉਹੀ ਤੱਕੜੀ ਦਾ ਪੱਲਾ ਭਾਰਾ ਆਖਦੇ ਹਾਂ ਜਿਹੜਾ ਨਿਵ ਜਾਂਦਾ ਹੈ। ਅਤੇ ਸਾਧ ਸੰਗਤ ਆਕੜਿਆ ਕਿਹਨੂੰ ਆਖੀਦਾ ਹੈ, ਜਿਹੜਾ ਬੰਦਾ ਜਿਉਂਦਾ ਹੋਵੇ ਉਹ ਤਾਂ ਕਦੇ ਆਕੜਦਾ ਹੀ ਨਹੀਂ, ਆਕੜਦਾ ਉਦੋਂ ਹੈ ਜਦੋਂ ਮਰ ਜਾਂਦਾ ਹੈ, ਆਕੜਨਾ ਉਦੋਂ ਸ਼ੁਰੂ ਹੁੰਦਾ। ਆਪਾਂ ਆਕੜਿਆ ਫਿਰਦਾ, ਅਸਲ ਦੇ ਵਿੱਚ ਅੰਦਰੋਂ ਮਰਿਆ ਹੁੰਦਾ ਹੈ, ਆਕੜਦਾ ਉਦੋਂ ਹੈ ਜਦੋਂ ਅੰਦਰ ਨਿਮਰਤਾ ਹੋਵੇ। ਅਤੇ ਸਾਧ ਸੰਗਤ ਫਿਰ ਝੁਕਣਾ ਸ਼ੁਰੂ ਹੋ ਜਾਂਦਾ, ਨਿਵੈ ਸੋ ਗੌਰਾ ਹੋਏ। ਉਹ ਨਿਮਾਣਾ ਮਾਣ ਹੁੰਦੇ ਹੋਏ, ਨਿਮਾਣਾ ਤਾਣ ਹੁੰਦੇ ਹੋਏ, ਨਿਤਾਣਾ ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਗੁਰਬਾਣੀ ਨੇ ਨਿਸ਼ਾਨੀਆਂ ਦੱਸੀਆਂ। ਸੋ ਆਓ, ਸਮਾਂ ਸੰਖੇਪ ਮਾਤਰ ਹੈ, ਵਿਚਾਰ ਕਰ ਰਹੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਅਤੇ ਆਖਣ ਲੱਗੇ ਜਾ ਕੇ ਜਦੋਂ ਪਲੰਘ 'ਤੇ ਬਹਿ ਗਏ ਅਤੇ ਮਾਧੋ ਦਾਸ ਬੈਰਾਗੀ ਨੇ ਬੜਾ ਯਤਨ ਕੀਤਾ, ਰਿੱਧੀਆਂ ਸਿੱਧੀਆਂ ਤਾਕਤਾਂ ਵਰਤੀਆਂ, ਹੁਣ ਗੁਰੂ ਦੇ ਅੱਗੇ ਕਿੱਥੇ ਚੱਲਦੀਆਂ ਨੇ। ਸਦ ਸੰਗਤ ਗੁਰੂ ਤਾਂ ਜਿਸ ਹਿਰਦੇ ਵਿੱਚ ਵੱਸ ਜਾਵੇ ਉਸ ਹਿਰਦੇ ਨੂੰ ਨਹੀਂ ਡੋਲਣ ਦਿੰਦਾ, ਜਿੱਥੇ ਗੁਰੂ ਦਾ ਨਿਵਾਸ ਹੋ ਜਾਵੇ ਉਹ ਮਨ ਨਹੀਂ ਡੋਲਦੇ। ਅਤੇ ਇੱਥੇ ਤਾਂ ਸਤਿਗੁਰੂ ਪਲੰਘੇ ਦੇ ਉੱਤੇ ਆਪ ਸਜੇ ਬੈਠੇ ਨੇ ਗੋਦਾਵਰੀ ਦੇ ਕੰਢਿਓਂ, ਫਿਰ ਚੇਲੇ ਜਦੋਂ ਬੁਲਾ ਕੇ ਲੈ ਕੇ ਆਏ, ਸਤਿਗੁਰੂ ਦਾ ਦਰਸ਼ਨ ਕੀਤਾ, ਸਾਹਮਣੇ ਖਲੋਤਾ, ਸਿਰ ਦੇ ਉੱਤੇ ਜਟਾਵਾਂ ਹਨ, ਸਾਹਮਣੇ ਖਲੋਤਾ ਵਹਿੰਦਾ ਰਿਹਾ ਕਿੰਨਾ ਚਿਰ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ। ਸਤਿਗੁਰੂ ਨੂੰ ਤੱਕਿਆ, ਮਹਾਰਾਜ ਦੇ ਦਰਸ਼ਨ ਕੀਤੇ, ਮਨ ਨਿਹਾਲ ਹੋ ਗਿਆ। ਉਸ ਵੇਲੇ ਸਤ ਸੰਗਤ ਮਾਧੋ ਦਾਸ ਬੈਰਾਗੀ ਨੇ ਬਚਨ ਇੱਕੋ ਹੀ ਕੀਤਾ, ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਡੇਰੇ ਨੂੰ ਭਿੱਟ ਦਿੱਤਾ, ਭ੍ਰਿਸ਼ਟ ਕਰ ਦਿੱਤਾ, ਵੇਖੋ ਕਿੰਨੇ ਜਾਨਵਰਾਂ ਦਾ ਖੂਨ ਡੁੱਲਿਆ। ਸਤਿਗੁਰੂ ਦਾ ਕੌਤਕ ਸੀ, ਮਹਾਰਾਜ ਮਰੇ ਹੋਏ ਸ਼ਿਕਾਰ ਖੇਡ ਕੇ ਜਾਨਵਰਾਂ ਨੂੰ ਨਾਲ ਲੈ ਕੇ, ਸਿੱਖਾਂ ਨੂੰ ਕਹਿੰਦੇ ਨਾਲ ਲੈ ਕੇ ਚੱਲੋ। ਹੁਣ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇੰਨੀ ਹੀ ਗੱਲ ਫੜ ਲੈਂਦੇ ਹਾਂ, ਗੁਰੂ ਸਾਹਿਬਾਂ ਨੇ ਸ਼ਿਕਾਰ ਖੇਡਿਆ ਅਤੇ ਜੀਵ ਦੇ ਰਸ ਵਾਸਤੇ, ਅਤੇ ਫਿਰ ਆਪਾਂ ਮਾਸ ਖਾਈ ਜਾਂਦੇ ਹਾਂ। ਆਪਣੇ ਅਤੇ ਗੁਰੂ ਦੇ ਵਿੱਚ ਸਾਧ ਸੰਗਤ ਇੰਨਾ ਕੁ ਫਰਕ ਹੈ, ਆਪਾਂ ਕਿਸੇ ਦੇ ਕੋਈ ਕਿਰਪਾਨ ਕੁਹਾੜੀ ਮਾਰੀਏ ਤਾਂ ਕੇਸ ਦਰਜ ਹੋ ਜਾਂਦਾ ਹੈ। ਜੇ ਆਪਾਂ ਪੰਜਾਬ ਦੇ ਵਿੱਚ ਹੋਈਏ ਤਾਂ ਪੰਚਾਇਤੇ ਅਤੇ ਦਸਾਂ ਬੰਦਿਆਂ ਦੇ ਵਿੱਚ ਗੱਲ ਚਲੀ ਜਾਂਦੀ ਹੈ, ਜਾਂ ਤਾਂ ਮਾਫ਼ੀ ਮੰਗਣੀ ਪੈਂਦੀ ਹੈ, ਜਾਂ ਫਿਰ ਥਾਣੇ ਵਿੱਚ ਜਾ ਕੇ ਅਤੇ ਜ਼ਮਾਨਤ ਕਰਾਉਣੀ ਪੈਂਦੀ ਹੈ, ਕੇਸ ਦਰਜ ਹੋ ਜਾਂਦਾ ਹੈ ਵੀ ਇਹਨੇ ਇਹਦੇ ਫੱਟ ਲਾ ਦਿੱਤਾ, ਚੀਰਾ ਲਾ ਦਿੱਤਾ, ਕਿਰਪਾਨ ਮਾਰੀ ਇਹਦੇ, ਇਹਦੇ ਕੁਹਾੜੀ ਮਾਰੀ, ਇਹਦੇ ਵਰਸ਼ਾ ਮਾਰਿਆ, ਮਾਫ਼ੀ ਮੰਗਣੀ ਪੈਂਦੀ ਹੈ ਅਤੇ ਜਾਂ ਸਜ਼ਾ ਭੁਗਤਣੀ ਪੈਂਦੀ ਹੈ, ਜਾਂ ਕੋਰਟ ਕਚਹਿਰੀਆਂ ਦੇ ਚੱਕਰ ਲਾਉਣੇ ਪੈਂਦੇ ਹੈ। ਅਤੇ ਦੂਜੇ ਪਾਸੇ ਜਦੋਂ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ ਹੈ ਅਤੇ ਸਾਧ ਸੰਗਤ ਡਾਕਟਰ ਨੂੰ ਪੱਲਿਓਂ ਪੈਸੇ ਦੇ ਕੇ ਸਰੀਰ 'ਤੇ ਕੱਟ ਲਵਾਉਂਦੇ ਹਾਂ, ਜਦੋਂ ਉਹ ਸਰਜਰੀ ਕਰਦਾ, ਆਪਰੇਸ਼ਨ ਕਰਦਾ ਹੈ, ਪੱਲਿਓਂ ਪੈਸੇ ਦੇਈਦੇ ਹੈ ਅਤੇ ਨਾਲੇ ਆਖੀਦਾ ਕਿ ਚੰਗੀ ਤਰ੍ਹਾਂ ਸਮਾਰ ਕੇ ਮੇਰਾ ਆਪਰੇਸ਼ਨ ਕਰੀ, ਮੈਨੂੰ ਦੁਬਾਰੇ ਹਸਪਤਾਲ ਨਾ ਆਉਣਾ ਪਵੇ, ਦੁਬਾਰੇ ਕੰਮ ਨਾ ਛੱਡਣਾ ਪਵੇ, ਨਾਲੇ ਮੈਨੂੰ ਛੱਡਣਾ ਪੈਂਦਾ ਅਤੇ ਨਾਲੇ ਮੇਰੇ ਦੋ ਪਰਿਵਾਰ ਦੇ ਜੀ ਹੈਰਾਨ ਹੁੰਦੇ, ਉਹਨਾਂ ਨੂੰ ਵੀ ਕੰਮ ਛੱਡਣਾ ਪੈਂਦਾ ਹੈ, ਨਾਲੇ ਪੱਲਿਓਂ ਪੈਸੇ ਦਿੰਦੇ ਹਾਂ ਬੁੱਕ ਭਰ ਕੇ, ਅਤੇ ਨਾਲੇ ਉਹਨੂੰ ਆਖਦੇ ਹਾਂ ਕੱਟ ਚੰਗੀ ਤਰ੍ਹਾਂ ਲਾਵੀਂ, ਭਾਵੇਂ ਘੰਟਾ ਵੱਧ ਲੱਗ ਜਾਵੇ, ਸਰਜਨ ਕਿਤੋਂ ਹੋਰ ਸੱਦ ਲੈ, ਪਰ ਆਪਰੇਸ਼ਨ ਚੰਗੀ ਤਰ੍ਹਾਂ ਕਰੀ। ਸਾਧ ਸੰਗਤ ਗੁਰੂ ਡਾਕਟਰ ਦੀ ਨਿਆਈ, ਕੱਟ ਆਪਾਂ ਵੀ ਕਿਸੇ ਦੇ ਲਾਇਆ, ਆਪਾਂ ਨੂੰ ਮਾਫ਼ੀਆਂ ਮੰਗਣੀਆਂ ਪਈਆਂ, ਕੇਸ ਦਰਜ ਹੋ ਗਿਆ, ਕੱਟ ਡਾਕਟਰ ਨੇ ਵੀ ਲਾਇਆ, ਉਹਦੀ ਜੇਬ ਭਰ ਗਈ, ਉਹਨੇ ਸਾਡਾ ਰੋਗ ਕੱਟ ਦਿੱਤਾ। ਗੁਰੂ ਸਰਜਨ ਦੀ ਨਿਆਈ, ਸਤਿਗੁਰੂ ਜੇ ਮਾਰ ਸਕਦੇ ਨੇ ਤਾਂ ਉਹ ਜਵਾਲ ਵੀ ਸਕਦੇ ਹੈ, ਸਤਿਗੁਰੂ ਮਾਰਨ ਜਵਾਲਣ ਦੇ ਸਮਰੱਥ ਨੇ, ਮਹਾਰਾਜ ਨੇ ਉਧਾਰ ਕੀਤਾ, ਆ ਬੱਕਰਿਆਂ ਮੁਰਗਿਆਂ ਨੂੰ ਅਤੇ ਭੇਡਾਂ ਨੂੰ ਵੱਢ ਵੱਢ ਕੀ ਖਾਣਾ, ਜੇ ਖਾਣਾ ਤਾਂ ਜਾਓ ਕਿਸੇ ਸ਼ੇਰ ਦਾ ਗਲ ਵੱਢੋ, ਪਤਾ ਤਾਂ ਫਿਰ ਲੱਗੇਗਾ ਨਾ। ਪਾਉਂਟਾ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਕੱਲੇ ਹੀ ਸ਼ੇਰ ਦੇ ਸਾਹਮਣੇ ਜਾ ਖਲੋਤੇ, ਮੇਦਨੀ ਪ੍ਰਕਾਸ਼ ਵਰਗੇ ਰਾਜੇ ਹਾਥੀ 'ਤੇ ਚੜ੍ਹ ਗਏ, ਸਤਿਗੁਰੂ ਕਹਿੰਦੇ ਆਓ ਭਾਈ ਉਤਰੋ, ਸ਼ੇਰ ਦੇ ਨਾਲ ਕਰੋ ਮੁਕਾਬਲਾ, ਅਤੇ ਕਿੱਥੇ ਕਿਸੇ ਦੀ ਹਿੰਮਤ ਪੈਂਦੀ ਹੈ। ਘੋੜੇ ਤੋਂ ਉੱਤਰ ਕੇ ਸ਼ੇਰ ਦਾ ਵਾਰ ਮਹਾਰਾਜ ਨੇ ਢਾਲ ਦੇ ਉੱਤੇ ਰੋਕਿਆ ਅਤੇ ਆਪਣੀ ਤਲਵਾਰ ਦੇ ਨਾਲ ਉਹਦਾ ਢਿੱਡ ਜਿਹੜਾ ਉਹ ਚਾਕ ਕਰ ਦਿੱਤਾ ਇੱਕੋ ਵਾਰ ਦੇ ਨਾਲ। ਚਿੱਟੇ ਰੰਗ ਦਾ ਸ਼ੇਰ ਸੀ ਸਤ ਸੰਗਤ, ਸਤਿਗੁਰਾਂ ਨੇ ਢਹਿ ਢੇਰੀ ਕਰ ਦਿੱਤਾ, ਉਹ ਸ਼ੇਰਾਂ ਦਾ ਸ਼ਿਕਾਰ ਕਰਨ ਵਾਲੇ, ਆਪਾਂ ਭਲਾ ਉਹਨਾਂ ਦੀਆਂ ਰੀਸਾਂ ਕਿੱਥੋਂ ਕਰ ਲਵਾਂਗੇ। ਸਰਬੰਸ ਵਾਰਨ ਵਾਲੇ, ਆਪਣੇ 'ਤੇ ਕਿਸੇ ਬੱਚੇ ਦੀ ਉਂਗਲੀ 'ਤੇ ਚੀਰਾ ਆ ਜਾਵੇ ਅਤੇ ਉਸੇ ਵੇਲੇ ਭੱਜਦੇ ਹਾਂ ਡਾਕਟਰ ਦੇ ਕੋਲ। ਉਹਨਾਂ ਨੇ ਸਰਬੰਸ ਵਾਰ ਕੇ ਅਲਾਹੀ ਗੀਤ ਗਾਏ, ਸੁਖੀ ਵੱਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਆਪਾਂ ਗੁਰੂ ਦੀ ਭਾਈ ਰੀਸ ਕਿੱਥੋਂ ਕਰ ਲਵਾਂਗੇ? ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਉੱਠ ਧਾਵੋ, ਇਤ ਮਾਰਗ ਚੱਲੋ ਭਾਈ ਅੜੇ। ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ ਵਸਾਰੇ ਦੂਜਾ ਭਾਉ ਜੀਓ। ਅਤੇ ਸਾਧ ਸੰਗਤ ਉਸ ਸਮੇਂ ਵੀ ਮਾਸ ਪਿੱਛੇ ਆਪਸ ਦੇ ਵਿੱਚ ਹਿੰਦੂ ਮੁਸਲਮਾਨ ਲੜਦੇ, ਮਾਸ ਮਾਸ ਕਰ ਮੂਰਖ ਝਗੜੇ, ਮਹਾਰਾਜ ਨੇ ਆਖਿਆ। ਅਤੇ ਜੇ ਅੱਜ ਵੀ ਆਪਣੇ ਪ੍ਰਚਾਰਕਾਂ ਨੇ ਇਹੋ ਹੀ ਗੱਲਾਂ ਅਤੇ ਸਾਧ ਸੰਗਤ ਸ਼ੁਰੂ ਕਰ ਲਈਆਂ, ਫਿਰ ਫਰਕ ਕੀ ਰਹਿ ਗਿਆ? ਤੁਸੀਂ ਆਪ ਸਿਆਣੇ ਹੋ। ਸੋ ਆਓ, ਸਮਾਂ ਆਗਿਆ ਨਹੀਂ ਦੇ ਰਿਹਾ, ਜ਼ਿਆਦਾ ਵਿਸਥਾਰ ਵਿੱਚ ਜਾਈਏ। ਵਿਚਾਰ ਕਰਦੇ ਸੀ ਗੁਰੂ ਸਾਹਿਬ, ਆਖਣ ਲੱਗੇ, ਕਹਿਣ ਲੱਗੇ, ਭਾਈ ਆਹ ਦਸਾਂ ਕਿੱਲਿਆਂ ਦੇ ਦੁਆਲੇ ਤਾਂ ਤੂੰ ਵਾੜ ਕੀਤੀ ਹੋਈ ਹੈ, ਆਹ ਥਾਂ ਤਾਂ ਪਵਿੱਤਰ ਰੱਖ ਲਿਆ, ਪਰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਨਿਗਾਹ ਮਾਰ ਕੇ ਵੇਖ, ਚੱਪੇ ਚੱਪੇ ਦੇ ਉੱਤੇ ਮਜ਼ਲੂਮਾਂ ਦਾ ਖੂਨ ਡੁੱਲਿਆ ਹੋਇਆ ਹੈ। ਕਹਿੰਦਾ ਮਹਾਰਾਜ ਨਜ਼ਰ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਸ਼ਿਕਾਰੀਆ, ਸ਼ਿਕਾਰ ਖੇਡਣਾ ਹੀ ਛੱਡਿਆ ਹੈ, ਤੀਰ ਕਮਾਣ ਤੋੜ ਦਿੱਤੇ, ਜੰਮੂ ਕਸ਼ਮੀਰ ਦੀ ਧਰਤੀ 'ਤੇ ਇੱਕ ਹਿਰਨੀ ਨੂੰ ਮਾਰਿਆ, ਉਹਦੇ ਪੇਟ ਦੇ ਵਿੱਚੋਂ ਬੱਚੇ ਨਿਕਲੇ, ਮਨ ਨੂੰ ਵੈਰਾਗ ਲੱਗ ਗਿਆ, ਪਰ ਜਿਹੜੀ ਬਿਰਤੀ ਸ਼ਿਕਾਰੀਆਂ ਵਾਲੀ ਉਹ ਖਤਮ ਨਹੀਂ ਹੋਈ। ਆਏ ਗਏ ਸਾਧੂ ਦਾ ਨਿਰਾਦਰ ਕਰਦੇ, ਸ਼ਿਕਾਰੀਆਂ ਵਾਲੀ ਬਿਰਤੀ ਨਹੀਂ ਗਈ ਅਤੇ ਤੈਨੂੰ ਦਿਸਣਾ ਵੀ ਕਿੱਥੇ ਆ, ਬੈਠ ਸਾਡੇ ਕੋਲ। ਸਤਿਗੁਰੂ ਨੇ ਕੋਲ ਬਿਠਾ ਲਿਆ ਅਤੇ ਸਤ ਸੰਗਤ ਸਿਰ 'ਤੇ ਰੱਖਿਆ ਹੱਥ, ਅਤੇ ਫਿਰ ਸਾਰੇ ਸਾਕੇ ਕੀ ਤੱਤੀ ਤਵੀ 'ਤੇ ਬਹਿਣਾ ਗੁਰੂ ਅਰਜਨ ਦੇਵ ਮਹਾਰਾਜ ਦਾ, ਕੀ ਸਤ ਸੰਗਤ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ, ਚਾਂਦਨੀ ਚੌਂਕ ਦਾ ਸਾਕਾ, ਅਨੰਦਪੁਰ ਸਾਹਿਬ ਦੇ ਘੇਰੇ, ਅਤੇ ਕਿਧਰੇ ਸਾਧ ਸੰਗਤ ਪਰਿਵਾਰ ਦੇ ਵਿਛੋੜੇ, ਚਮਕੌਰ ਦੀ ਜੰਗ, ਅਤੇ ਕਿਧਰੇ ਸਾਧ ਸੰਗਤ ਸਰਹੰਦ ਦਾ ਸਾਕਾ, ਸਾਰਾ ਅੱਖਾਂ ਮੂਰ ਦੀ ਜਦੋਂ ਲੰਘਿਆ ਅਤੇ ਬਾਬੇ ਬੰਦੇ ਸਿੰਘ ਬਹਾਦਰ ਦਾ ਲੂੰ ਲੂੰ ਖੜ੍ਹਾ ਹੋ ਗਿਆ, ਲੂੰ ਲੂੰ ਖੜ੍ਹਾ ਹੋ ਗਿਆ ਉਸ ਵੇਲੇ, ਅਤੇ ਉੱਠ ਕੇ ਖਲੋ ਗਿਆ ਅਤੇ ਫਿਰ ਗੁਰੂ ਦੇ ਚਰਨਾਂ ਉੱਤੇ ਸਿਰ ਰੱਖ ਕੇ ਆਖਣ ਲੱਗਾ, ਮਹਾਰਾਜ ਮੈਂ ਤੁਹਾਡਾ ਬੰਦਾ ਹਾਂ। ਜਿੰਨਾ ਚਿਰ ਵਿਰਾਗੀ ਬਣਿਆ ਰਿਹਾ, ਬਾਬਾ ਬਣਿਆ ਰਿਹਾ, ਬਾਬਾ ਮਾਧੋ ਦਾਸ ਵਿਰਾਗੀ, ਉਹਨਾਂ ਚਿਰ ਆਏ ਗਏ ਸਾਧੂ ਦਾ ਮਹਾਤਮਾ ਦਾ ਨਿਰਾਦਰ ਕਰਦਾ ਰਿਹਾ। ਸਤਿਗੁਰਾਂ ਨੇ ਦਿੱਤੀ ਖੰਡੇ ਦੀ ਪਹੁਲ, ਨਾਮ ਰੱਖਿਆ ਗੁਰਬਖਸ਼ ਸਿੰਘ, ਸਿੱਖਾਂ ਵਿੱਚ ਪ੍ਰਚਲਿਤ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਕਰਕੇ। ਅਤੇ ਜਦੋਂ ਫਿਰ ਨੰਦੇੜ ਦੀ ਧਰਤੀ ਤੋਂ ਮਹਾਰਾਜ ਨੇ ਤੋਰਿਆ ਨਾ, ਅਤੇ ਉਸ ਵੇਲੇ ਪੰਜ ਸਿੰਘ ਨਾਲ ਅਤੇ ਪੰਜ ਤੀਰ, ਨਿਸ਼ਾਨ ਸਾਹਿਬ ਅਤੇ ਨਗਾਰਾ, ਬਸ ਇੰਨੀਆਂ ਹੀ ਚੀਜ਼ਾਂ ਦਿੱਤੀਆਂ। ਸ਼ੰਕਾ ਨਹੀਂ ਕੀਤਾ ਉਹਨੇ ਕਿ ਮਹਾਰਾਜ ਐਡੀ ਵੱਡੀ ਮੁਗਲ ਸਲਤਨਤ ਦੇ ਨਾਲ ਮੈਨੂੰ ਮੱਥਾ ਲਾਉਣ ਵਾਸਤੇ ਤੋਰ ਰਹੇ ਹੋ, ਦਿੱਤਾ ਕੀ ਹੈ? ਉਹਨੂੰ ਦਿਸ ਰਿਹਾ ਹੈ ਕਿ ਸਤਿਗੁਰੂ ਦੀਆਂ ਸਾਰੀਆਂ ਬਖਸ਼ਿਸ਼ਾਂ, ਸਾਰੀਆਂ ਕਿਰਪਾ ਮਹਾਰਾਜ ਦੀਆਂ ਮੇਰੇ ਪਿੱਛੇ ਖਲੋਤੀਆਂ ਹਨ, ਨਜ਼ਰ ਆ ਰਹੀਆਂ ਨੇ। ਕਿਸੇ ਕਵੀ ਨੇ ਲਿਖਿਆ ਹੈ, ਉਹ ਕਹਿੰਦੇ ਉਸ ਵੇਲੇ ਦਾ ਚਿਤਰਨ ਕੀਤਾ ਹੈ, ਕਹਿੰਦੇ ਉਸ ਕੱਚੀ ਚਮਕੌਰ ਦੀ ਗੜੀ ਅੱਗੇ ਕਿਲ੍ਹਾ ਦਿੱਲੀ ਦਾ ਲਾਲ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ, ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਕੰਡਿਆਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ, ਜਿਨ੍ਹਾਂ ਕੰਧ ਸਰਹੰਦ ਦੀ ਢਾਉਣੀ ਹੈ, ਅਜੇ ਤਾਂ ਹੀ ਉਹ ਹਥਿਆਰ ਜਿਉਂਦੇ ਨੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬਦਾਵਿਆਂ 'ਤੇ, ਸਿੰਘ ਲੱਖਾਂ ਹਜ਼ਾਰਾਂ ਪਏ ਜਿਉਂਦੇ ਨੇ। ਇਸ ਤਰੀਕੇ ਦੇ ਨਾਲ ਕਿਸੇ ਕਵੀ ਨੇ ਉਸ ਸਮੇਂ ਦਾ ਚਿਤਰਨ ਕੀਤਾ। ਅਤੇ ਜੇ ਗੁਰਬਾਣੀ ਵਿੱਚੋਂ ਪੜ੍ਹੀਏ ਤਾਂ ਸਾਧ ਸੰਗਤ ਆਮ ਕਰਕੇ ਆਪਾਂ ਸਾਰਿਆਂ ਨੂੰ ਸ਼ਬਦ ਜ਼ਬਾਨੀ ਯਾਦ ਹੋਵੇਗਾ, ਕੰਠ ਹੋਵੇਗਾ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਪਾਤਸ਼ਾਹ ਦੀਆਂ ਸਾਰੀਆਂ ਰਹਿਮਤਾਂ ਕਿਰਪਾ ਨਾਲ ਨਜ਼ਰ ਆ ਰਹੀਆਂ ਨੇ। ਸ਼ੰਕਾ ਨਹੀਂ ਕੀਤਾ ਮਹਾਰਾਜ, ਐਡੀ ਵੱਡੀ ਸਲਤਨਤ ਦੇ ਨਾਲ ਮੱਥਾ ਲਾਉਣ ਤੋਰ ਰਹੇ ਹੋ ਅਤੇ ਪੰਜ ਸਿੰਘ, ਪੰਜ ਤੀਰ, ਇੱਕ ਨਿਸ਼ਾਨ ਸਾਹਿਬ, ਇੱਕ ਨਗਾਰਾ, ਉਹਨੂੰ ਨਜ਼ਰ ਆ ਰਿਹਾ ਭਾਈ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਉਹ ਲੱਖਾਂ ਬਾਹਾਂ ਦਾ ਜੋਰ ਨਹੀਂ ਚੱਲਦਾ ਜਿਹਦੇ ਵੱਲ ਹੋਵੇ ਸਤਿਗੁਰੂ, ਲੱਖਾਂ ਬਾਹਾਂ ਦਾ ਜੋਰ ਨਹੀਂ ਚੱਲਦਾ ਜਿਹਦੇ ਵੱਲ ਹੋਵੇ ਵਾਹਿਗੁਰੂ, ਲੱਖਾਂ ਬਾਹਾਂ ਦਾ ਜੋਰ ਨਹੀਂ ਚੱਲਦਾ ਜਿਹਦੇ ਵੱਲ ਹੋਵੇ ਵਾਹਿਗੁਰੂ, ਲੱਖਾਂ ਬਾਹਾਂ ਦਾ ਜੋਰ ਨਹੀਂ ਚੱਲਦਾ ਜਿਹਦੇ ਵੱਲ ਹੋਵੇ ਸਤਿਗੁਰੂ, ਤਰੀਕੇ। ਫਿਰ ਪੰਜਾਬ ਦੀ ਧਰਤੀ 'ਤੇ ਆ ਕੇ ਜਦੋਂ ਚਿੱਠੀਆਂ ਸਾਧ ਸੰਗਤ ਪਾਈਆਂ ਸਿੱਖ ਖਾਨਦਾਨਾਂ ਨੂੰ, ਅਤੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵਹੀਰਾਂ ਘੱਤ ਕੇ ਗੁਰੂ ਕੇ ਪਿਆਰੇ ਆ ਰਲੇ ਹੈ, ਅਤੇ ਇਤਿਹਾਸ ਤੋਂ ਤੁਸੀਂ ਸਾਰੇ ਵਾਕਫ ਹੋ ਕਿ ਕਿਸ ਤਰੀਕੇ ਦੇ ਨਾਲ ਸਮਾਣਾ, ਸਢੋਰਾ, ਕੜਾਮ ਅਤੇ ਅਖੀਰ ਦੇ ਵਿੱਚ ਸਾਧ ਸੰਗਤ ਕਿਸ ਤਰੀਕੇ 1710 ਈਸਵੀ ਅਤੇ 12 ਮਈ ਨੂੰ ਸਰਹੰਦ ਨੂੰ ਫਤਿਹ ਕੀਤਾ, ਸੂਬੇ ਵਜ਼ੀਰ ਖਾਂ ਨੂੰ ਕੀਤੇ ਦਾ ਫਲ ਭੁਗਤਾਇਆ। ਅਸਲ ਦੇ ਵਿੱਚ ਸਾਧ ਸੰਗਤ ਸਾਰਾ ਕੁਝ ਪ੍ਰਾਪਤ ਹੀ ਤਾਂ ਹੁੰਦਾ ਜੇ ਇਹਦੇ ਪਿੱਛੇ ਗੁਰੂ ਦੀ ਕਿਰਪਾ ਹੋਵੇ। ਜੇ ਇਨਸਾਨ ਕਹੇ ਕਿ ਮੈਂ ਕੁਝ ਪਾ ਲਵਾਂਗਾ, ਪ੍ਰਾਪਤ ਕਰ ਲਵਾਂਗਾ, ਨਹੀਂ ਕਰ ਸਕਦਾ। ਗੁਰੂ ਨੇ ਕਿਰਪਾ ਕੀਤੀ, ਗੋਦਾਵਰੀ ਦੇ ਕੰਢੇ 'ਤੇ ਬੈਠੇ ਇੱਕ ਸਾਧੂ ਨੂੰ ਯੋਧਾ ਬਣਾ ਕੇ ਤੋਰ ਦਿੱਤਾ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਇੱਕ ਯੋਧਾ ਦਿੱਲੀ ਦੇ ਦਰਬਾਰ ਦੇ ਵਿੱਚੋਂ ਬੀੜਾ ਚੁੱਕ ਕੇ ਆਇਆ ਸੀ। ਸੈਦ ਖਾਨ ਸਾਧ ਸੰਗਤ ਬੀੜਾ ਚੁੱਕ ਕੇ ਆਇਆ ਸੀ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਾਂਗਾ, ਫੜ ਕੇ ਲਿਆਵਾਂਗਾ। ਪੀਰ ਬੁੱਧੂ ਸ਼ਾਹ ਦਾ ਰਿਸ਼ਤੇਦਾਰ ਸੀ ਅਤੇ ਸਾਧ ਸੰਗਤ ਭੈਣ ਨੇ ਰੋਕਿਆ ਵੀ ਨਸੀਰਾਂ ਬੇਗਮ ਨੇ, ਕਹਿਣ ਲੱਗੀ ਉਹ ਬੜੇ ਬਲੀ ਨੇ, ਉਹ ਦੀਨ ਦੁਨੀ ਦੇ ਮਾਲਕ ਨੇ, ਉਹਨਾਂ ਨਾਲ ਜਾ ਕੇ ਮੱਥਾ ਨਾ ਲਾਈ। ਕਹਿਣ ਲੱਗਾ ਮੈਂ ਬੀੜਾ ਚੁੱਕ ਕੇ ਆਇਆ। ਅਤੇ ਸਾਧ ਸੰਗਤ ਜਦੋਂ ਜੰਗੇ ਮੈਦਾਨ ਦੇ ਵਿੱਚ ਲਲਕਾਰਿਆ ਅਤੇ ਸਤਿਗੁਰਾਂ ਨੇ ਨਾ ਤੀਰ ਚਲਾਇਆ ਨਾ ਤਲਵਾਰ ਚਲਾਈ, ਅਤੇ ਸਾਧ ਸੰਗਤ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਤੱਕਿਆ ਅਤੇ ਸ਼ੁੱਧ ਬੋਧੀ ਭੁੱਲ ਗਈ, ਆਪਣਾ ਆਪੇ ਹੀ ਗਵਾਚ ਗਿਆ। ਸ਼ਸਤਰ ਕਿੱਥੇ ਨੇ, ਜਾਂਦੇ ਰਹੇ, ਘੋੜੇ ਤੋਂ ਉੱਤਰ ਕੇ ਫਕੀਰ ਬਣ ਕੇ ਜੰਗਲਾਂ ਨੂੰ ਚਲਿਆ ਗਿਆ। ਸਤਿਗੁਰੂ ਨੇ ਕਿਰਪਾ ਕੀਤੀ, ਇੱਕ ਯੋਧੇ ਨੂੰ ਫਕੀਰ ਬਣਾ ਕੇ ਤੋਰ ਦਿੱਤਾ। ਸਤਿਗੁਰੂ ਨੇ ਕਿਰਪਾ ਕੀਤੀ, ਇੱਕ ਫਕੀਰ ਨੂੰ ਸਾਧ ਸੰਗਤ ਐਡਾ ਯੋਧਾ ਬਣਾ ਕੇ ਤੋਰ ਦਿੱਤਾ, ਜਿਹੜਾ ਲੋਹੇ ਦਾ ਸੁਹਾਗਾ ਬਣ ਕੇ ਫਿਰਿਆ, ਜਿਹਨੇ ਜ਼ਾਲਮਾਂ ਦੇ ਸਿਰ ਫੇ ਕੇ ਰੱਖ ਦਿੱਤੇ। ਗੱਲ ਗੁਰੂ ਕਿਰਪਾ ਦੀ, ਆਪਾਂ ਪ੍ਰਯਾਸ ਕਰਦੇ ਹਾਂ, ਉੱਦਮ ਕਰਦੇ ਹਾਂ, ਉੱਦਮ ਕਰੇਂਦੇ ਹਾਂ, ਜੀਓ ਤੂੰ ਕਮਾਵਦਿਆਂ ਸੁੱਖ ਪੁੰਚ, ਧਿਆਈਂਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਨਾ ਹੈ, ਪੰਜਾਂ ਪਿਆਰਿਆਂ ਦੇ ਨਾਂ ਸਿੱਖਿਆ ਦੇ ਰਹੇ ਹੈ। ਦਇਆ ਆਈ ਧਰਮ ਆਵੇਗਾ, ਧਰਮ ਆਇਆ ਰੁਕ ਨਾ ਜਾਈ, ਹਿੰਮਤ ਕਰੀ, ਉਦਮ ਕਰੀ, ਹਿੰਮਤ ਕਰੇਗਾ ਮੋਹ ਕੰਮ ਵਿਕਾਰ ਘਟਣਗੇ, ਵਿਕਾਰ ਘਟਣਗੇ ਅਤੇ ਸਾਹਿਬ ਦੇ ਨਾਲ ਮਿਲਾਪ ਹੋਵੇਗਾ। ਵਾਰੀ ਸਿਰ ਪੰਜਾਂ ਪਿਆਰਿਆਂ ਦੇ ਨਾਂ ਜਿੱਥੋਂ ਜਿੱਥੋਂ ਆਏ ਜੇ ਉੱਥੋਂ ਦਾ ਵੀ ਜ਼ਿਕਰ ਕਰੀਏ ਤਾਂ ਬੜੀ ਅਦੁੱਤੀ ਜੀ, ਬੜੀ ਸਾਧ ਸੰਗਤ, ਬੇਮਿਸਾਲ ਜੀ ਸਾਧ ਸੰਗਤ ਘਟਣਾ ਲੱਗਦੀ ਹੈ। ਸੋ ਸਾਰੀ ਗੱਲ ਗੁਰੂ ਕਿਰਪਾ ਦੇ ਵਿੱਚ ਹੀ ਹੈ, ਪਰ ਗੁਰੂ ਕਿਰਪਾ ਤਾਂ ਕਰਦਾ ਜੇ ਗੁਰੂ ਦੇ ਆਪਾਂ ਆਖੇ ਲੱਗਾਂਗੇ, ਬਚਨ ਮੰਨਾਂਗੇ। ਸਤਿਗੁਰੂ ਉਹਨਾਂ 'ਤੇ ਰਹਿਮਤ ਕਰਦਾ ਹੈ। ਅਤੇ ਜਿਹੜੇ ਸਾਧ ਸੰਗਤ ਰਾਹ ਛੱਡ ਕੇ ਜੋ ਬਿਵਰਜਤ ਤਿਸ ਸਿਉਂ ਨੇਹੋ, ਜਿੱਧਰੋਂ ਮਹਾਰਾਜ ਨੇ ਵਰਜਿਆ ਅਤੇ ਉਹਨਾਂ ਚੀਜ਼ਾਂ ਨਾਲ ਜਾ ਕੇ ਨੇਹ ਪਾਵਾਂਗੇ ਅਤੇ ਉਲਟਾ ਕਵਾਂਗੇ ਹੁਣ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ, ਅਤੇ ਸਾਧ ਸੰਗਤ ਫਿਰ ਉਹਨਾਂ 'ਤੇ ਗੁਰੂ ਦੀ ਕਿਰਪਾ ਨਹੀਂ ਹੋਣ ਲੱਗੀ। ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਪਹਿਲੀ ਗੱਲ ਕੋਲ ਭਾਂਡਾ ਹੋਣਾ ਚਾਹੀਦਾ, ਦੂਜੀ ਗੱਲ ਭਾਂਡਾ ਸਿੱਧਾ ਹੋਣਾ ਚਾਹੀਦਾ, ਤੀਜੀ ਗੱਲ ਅਤੇ ਸਾਧ ਸੰਗਤ ਯਤਨ ਕਰਨਾ ਚਾਹੀਦਾ ਕਿ ਭਾਂਡੇ ਨੂੰ ਥੋੜ੍ਹਾ ਬਹੁਤਾ ਸਾਫ਼ ਵੀ ਕਰ ਲਈਏ, ਥੋੜ੍ਹਾ ਬਹੁਤਾ ਭਾਂਡੇ ਨੂੰ ਸਾਫ਼ ਕਰਨ ਦਾ, ਸਿਮਰਨ ਕਰਕੇ, ਸੇਵਾ ਕਰਕੇ, ਮਾਂਜਣ ਦਾ ਵੀ ਯਤਨ ਕਰੀਏ। ਸਤਿਗੁਰੂ ਕਿਰਪਾ ਕਰੇ, ਆਓ ਸਮਾਂ ਆਗਿਆ ਨਹੀਂ ਦਿੰਦਾ। ਅਖੀਰ ਦੇ ਵਿੱਚ ਸਾਧ ਸੰਗਤ ਧਾਰਨਾ ਪੜ੍ਹ ਕੇ ਅਸੀਂ ਸਮੁੱਚੀ ਇੱਥੋਂ ਦੇ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਅਤੇ ਇੱਥੋਂ ਦੀਆਂ ਦਸਮੇਸ਼ ਕਲਚਰ ਸੈਂਟਰ, ਸਮੁੱਚੀਆਂ ਸੰਗਤਾਂ, ਪ੍ਰਬੰਧਕ ਕਮੇਟੀ ਅਤੇ ਸਮੂਹ ਜਥੇਬੰਦੀਆਂ ਕੈਲਗਰੀ ਦੀਆਂ ਸਾਰੀਆਂ ਸੰਗਤਾਂ ਦਾ, ਜਥੇਬੰਦੀਆਂ ਦਾ, ਪ੍ਰਬੰਧਕ ਕਮੇਟੀ ਦਾ ਅਸੀਂ ਰੋਮ ਰੋਮ ਕਰਕੇ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ, ਜੇ ਨਾਂ ਲਈਏ ਤਾਂ ਕਈਆਂ ਦੇ ਨਾਂ ਰਹਿ ਜਾਂਦੇ ਹਨ, ਬਹੁਤ ਸੰਗਤਾਂ ਨੇ ਸਾਥ ਸਹਿਯੋਗ ਦਿੱਤਾ, ਸਾਰਿਆਂ ਦਾ ਹੀ ਭਾਈ ਰੋਮ ਰੋਮ ਕਰਕੇ ਧੰਨਵਾਦ ਹੈ, ਰਿਣੀ ਹਾਂ ਸੰਗਤਾਂ ਦੇ। ਕਿਤੇ ਫਿਰ ਸਰੀਰ ਰਹੇ, ਸਤਿਗੁਰੂ ਨੇ ਸਮਾਂ ਬਖਸ਼ਿਆ, ਆਪ ਸੰਗਤ ਦੇ ਦਰਸ਼ਨ ਦੀਦਾਰ ਜ਼ਰੂਰ ਕਰਾਂਗੇ। ਸੋ ਆਪ ਸੰਗਤ ਨੇ ਬੇਅੰਤ ਮਾਣ ਸਤਿਕਾਰ ਪਿਆਰ ਦਿੱਤਾ ਹੈ, ਜਿਹਦੇ ਅਸੀਂ ਯੋਗ ਵੀ ਨਹੀਂ ਸਾਂ, ਸੰਗਤਾਂ ਦੇ ਧੰਨਵਾਦੀ ਹਾਂ। ਕੋਟਨ ਕੋਟ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਸਭ ਤੋਂ ਵੱਡੀ ਕਿਰਪਾ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਾਏ। ਅਖੀਰ ਦੇ ਵਿੱਚ ਸਾਧ ਸੰਗਤ ਆਪਾਂ ਸਾਰੇ ਗੁਰੂ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਕਰੀਏ, ਮਹਾਰਾਜ ਪੰਥ 'ਤੇ ਕਿਰਪਾ ਕਰ, ਪੰਥ ਵਿੱਚ ਏਕਤਾ ਹੋਵੇ, ਸਰਬੱਤ ਦਾ ਭਲਾ ਮੰਗਦੇ ਵੀ ਹਾਂ, ਸਰਬੱਤ ਦੇ ਭਲੇ ਵਾਸਤੇ ਉੱਦਮ ਵੀ ਕਰੀਏ। ਇੱਥੋਂ ਪੈਸੇ ਭੇਜ ਭੇਜ ਕੇ ਜੇ ਪਿੰਡਾਂ 'ਚ ਜਾਣਾ ਹੈ, ਸ਼ਹਿਰਾਂ 'ਚ ਘਰਾਂ 'ਚ ਜਾਣਾ ਹੈ, ਅਤੇ ਜੇ ਗਾਉਣ ਵਾਲੇ ਹੀ ਲਵਾਉਣੇ ਅਤੇ ਸ਼ਰਾਬਾਂ ਹੀ ਪੀਣੀਆਂ ਨੇ, ਉਹ ਤਾਂ ਇੱਥੇ ਹੀ ਬਥੇਰੀਆਂ ਹਨ। ਸੋ ਨਗਰਾਂ ਵਾਲਿਆਂ ਨੂੰ ਸਹਿਯੋਗ ਦੇ ਕੇ ਪਿੰਡਾਂ ਵਿੱਚ ਗੁਰਮਤਿ ਸਮਾਗਮ ਪੰਜਾਬ ਦੇ ਵਿੱਚ ਤੁਸੀਂ ਸਾਥ ਸਹਿਯੋਗ ਦੇ ਕੇ ਕਰਾਓ, ਕਿਉਂਕਿ ਮਾਤ ਭੂਮੀ ਹੈ। ਅੱਜ ਪੰਜਾਬ ਦੀ ਕੀ ਹਾਲਤ ਹੈ ਸਾਧ ਸੰਗਤ ਆਪਾਂ ਸਾਰੇ ਹੀ ਵੇਖ ਰਹੇ ਹਾਂ, ਨੋਟ ਅਤੇ ਵੋਟ ਦੀ ਰਾਜਨੀਤੀ ਕਰਕੇ ਦੰਭੀਆਂ ਪਖੰਡੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਜੇ ਕੋਈ ਗੁਰਮਤਿ ਦਾ ਪ੍ਰਚਾਰ ਕਰਦਾ ਹੈ, ਉਹਨਾਂ ਦੇ ਖਿਲਾਫ ਬੋਲਣ ਦਾ ਯਤਨ ਕਰਦਾ ਹੈ, ਅਤੇ ਸਾਧ ਸੰਗਤ ਉਹਨੂੰ ਆਪਣੇ ਹੀ ਨਿੰਦਣ ਲੱਗ ਜਾਂਦੇ ਹੈ। ਜੇ ਉਹ ਨਿੰਦਣ ਤਾਂ ਕੋਈ ਗੱਲ ਨਹੀਂ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਤਾਂ ਕੋਈ ਗੱਲ ਨਹੀਂ। ਅਤੇ ਜਦੋਂ ਆਪਣੀ ਸਾਧ ਸੰਗਤ ਨਾਲ ਨਿੰਦਣਾ ਸ਼ੁਰੂ ਕਰ ਦਿੰਦੇ, ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਆ, ਫਿਰ ਉਸ ਵੇਲੇ ਉਪਰਾਮਤਾ, ਕਈ ਵਾਰੀ ਉਪਰਾਮਤਾ ਆ ਜਾਂਦੀ ਹੈ ਕਿ ਕੀ ਲੈਣਾ ਹੈ ਕਿਸੇ ਨੂੰ ਮਾੜਾ ਕਹਿ ਕੇ। ਜਦੋਂ ਆਪਣੇ ਹੀ ਕੁਝ ਹੱਲਾਸ਼ੇਰੀ ਅਤੇ ਉੱਦਮ ਦੇਣ ਵਾਸਤੇ ਤਿਆਰ ਨਹੀਂ, ਭਾਈ ਤੁਸੀਂ ਕੁਝ ਚੰਗਾ ਕਰ ਰਹੇ ਹੋ। ਅਤੇ ਸਾਧ ਸੰਗਤ ਮਾੜਾ ਕਿਹਨੂੰ ਆਖਿਆ ਜਾਂਦਾ? ਉਹਨੂੰ ਜਿਹੜਾ ਕੋਈ ਅੰਮ੍ਰਿਤ ਛਕਾਵੇ, ਗੁਰੂ ਨਾਲ ਜੋੜੇ, ਬਾਣੀ ਪੜ੍ਹਨ ਲਾਵੇ, ਆਖੇ ਨਸ਼ੇ ਛੱਡੋ, ਆਖੇ ਕੇਸ ਰੱਖੋ, ਕਹਿਣਗੇ ਤਾਂ ਬਹੁਤ ਮਾੜਾ ਹੈ, ਮਾੜਾ ਉਹਨੂੰ ਗਿਣਿਆ ਜਾਂਦਾ। ਜਿਹੜਾ ਕੋਈ ਵਿਵਾਦ ਵਾਲੀ ਗੱਲ ਕਰੇ, ਕਹਿਣਗੇ ਐਡਾ ਵੱਡਾ ਤਾਂ ਵਿਦਵਾਨ ਹੀ ਕੋਈ ਨਹੀਂ ਹੈ। ਸੋ ਸਤਿਗੁਰੂ ਕਿਰਪਾ ਕਰੇ, ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਤ तेरे चरना च साडी अरदास दात्या, तेरे चरना च साडी अरदास दात्या, तेरे पंथ दी चढ़दी कला होवे, तेरे पंथ दी चढ़दी कला होवे, तेरे दर तो मंगा मैं हर वेले, तेरे दर तो मंगा मैं हर वेले, तेरे पाने सरबत दा भला होवे, तेरे पाने सरबत दा भला होवे, तेरे पंथ दी चढ़दी कला होवे, तेरे पाने सरबत दा भला होवे, वाहेगुरु आहे गुरु, वाहेगुरु आहे गुरु, वाहेगुरु आहे गुरु, वाहेगुरु आहे गुरु, समूह संगतां दा धन्नवाद। सोहनी हाजरी संगत ने प्रवान करनी, बोलदियां विचारां करदियां अनेकां प्रकार दियां भुल्लां चुक्कां गलतियां हो जांदियां हन। सतगुरु ते सतगुरु दी संगत बख्शनहारा है, सतगुरु सोझी बख्शिश करन सोई कराए, जो तुद भावै मोहे सियाण कछु ना आवै। सो सत संगत जी बख्शो आग्या, बुलाओ फतेह, आखो जी वाहिगुरु जी का खालसा वाहिगुरु जी की फतेह।